1962206600, jack quicktrucklube.com. QTL, because we care. Quick Truck Lube.
फैशन पाकिस्तान लाउंज लेकर आ रहे हैं मिसेज सागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इस बार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मेडिसन बुलेवार्ड मिसेज सागा। डोंट मिस इट।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
پڑھ پڑھ عالم فاضل ہوئوں कदे अपने आप नू पढ़िया ही नहीं जा बढ़दा मंदर मसीती कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया जिदे विच वख-वख टॉपिकां नू बड़े सिंपल तरीके दे नाल ताड़े रूबरू पेश करन दी कोशिश करांगा। माइंड एंड बॉडी प्रोग्राम देख रहे लखां ही दर्शकां ते लखां ही श्रोतियां नूं डॉक्टर नरेंद्र रवि दा प्यार भरिया नमस्कार सलामुअलैकुम सत श्री अकाल एंड वेरी गुड मॉर्निंग। जिस तरह कि तुहानूं पता ही है कि हर इतवार नूं सवेरे 10 बजे तो लैके 11 बजे तक हो के हुण कनेडा दे विच टोरंटो दे विच टाइम 1 घंटा अगे हो गया सो इंडिया दा इस वेले 7:30 बजे ने मेरे ख्याल जे मैं गलत ना होवां तां उस वेले माइंड एंड बॉडी प्रोग्राम मैं लैके तुहाडी सेवा च हाजिर हुणा ते जिदे विच वख-वख टॉपिक्स नूं सिंपल तरीके दे नाल आपां डिस्कस करते हैं। मेरी फेसबुक ते आलमोस्ट 4956 5000 लोग इस वेले लाइव बात कर रहे ने ते इहदे विच जिहड़े जिहड़े मैं ना पढ़ सके हां उहदे विच साडे हीरा लाल जी ने रमेश जी ने प्रेम शर्मा जी ने जिशान जी ने परमजीत पटियाले तों ने जतिंदर गिल ते बैरी साहब स्पेन तों ने ते सुखनिंदर गिल ब्रैम्पटन तो ही ने ते एक श्रुति पटेल ए रोम तो ने इन्होंने मैनु कल भी फोन करके मैसेज भेजा सीगा वो लाइव सुन रहे ने सारा दा बहुत 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 धन्यवाद। अज जिहड़ा टॉपिक है वह हैगा मीराबाई एक प्रसिद्ध राजस्थान दे कवि होए ने संत होए ने उन्हां दी एक बहुत प्रसिद्ध पोईम है पायो जी मैं राम रतन धन पायो ਇਹਦੇ ਉੱਤੇ ਆਪਾਂ ਮਿਸਟਿਕ ਟਰਮ ਜਿਹੜੀਆਂ ਨੇ ਸਪਿਰਚੁਅਲ ਟਰਮਸ ਨੇ ਉਹਦੇ ਉੱਤੇ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ ਪਰ ਬਿਫੋਰ ਆਈ ਸਟਾਰਟ ਦਿਸ ਟੌਪਿਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਮੇਸ਼ਾ ਦੀ ਤਰ੍ਹਾਂ ਮੇਰੀ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ ਰਾਦਰ 2-3-4-5 ਬੰਦਿਆਂ ਨੂੰ ਵੱਖ-ਵੱਖ ਨੂੰ ਬੁਲਾਓ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰੋ ਅਤੇ ਫਿਰ ਤੁਸੀਂ ਆਪਣਾ ਵਿਚਾਰ ਬਣਾਓ ਕਿਉਂਕਿ ਜਦੋਂ ਤੁਸੀਂ ਕਾਫੀ ਲੋਕਾਂ ਨਾਲ ਇੱਕੋ ਟੌਪਿਕ ਦੇ ਉੱਤੇ ਗੱਲਬਾਤ ਕਰ ਲੈਂਦੇ ਹੋ ਤੇ ਤੁਹਾਨੂੰ ਉਹ ਗੱਲ ਦੇ ਵਿੱਚ ਕਲੈਰਿਟੀ ਹੋ ਜਾਂਦੀ ਹੈ ਕਿ ਤੁਹਾਡੇ ਲਈ ਕਿਹੜਾ ਵਧੀਆ ਹੋਏਗਾ ਕਿਉਂਕਿ ਹੁਣ ਇਹ 2-4-5-7 ਹਜ਼ਾਰ ਡਾਲਰਾਂ ਦੀ ਗੱਲ ਨਹੀਂ ਕਿਉਂਕਿ ਕਮਿਸ਼ਨ ਓਨੀ ਹੋਈ ਹੈ ਤੇ ਕੀਮਤਾਂ ਮਕਾਨਾਂ ਦੀਆਂ 10-10 ਗੁਣਾ ਵੱਧ ਗਈਆਂ ਸੋ ਇਸ ਕਰਕੇ ਜੇ ਤੁਹਾਡਾ ਫਾਇਦਾ ਹੋ ਜਾਵੇ ਤਾਂ ਹੀ ਮੈਂ ਤੁਹਾਨੂੰ ਇਸ਼ਾਰਾ ਕਰਦਾ ਹੁੰਦਾ ਤੇ ਉਹਦੇ ਵਿੱਚ ਇੱਕ ਨਾਮ ਮੈਂ ਦਿੰਦਾ ਹੁੰਦਾ ਅਰਫਾ ਮੁਜ਼ੱਫਰ ਜੀ ਦਾ ਹਮੇਸ਼ਾ ਇਹ ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ ਨਾ ਹੀ ਮੈਂ ਕਦੇ ਅੱਜ ਤੱਕ ਕਿਸੇ ਤੋਂ ਪੈਸਾ ਲਿਆ ਤੇ ਨਾ ਹੀ ਮੈਂ ਕੋਸ਼ਿਸ਼ ਕਰਨਾ ਤੇ ਵੀ ਕੋਈ ਐਡ ਕਰਕੇ ਕਮਾਇਆ ਜਾਵੇ ਮੇਰਾ ਇਹ ਪਿਓਰ ਆਪਣਾ ਇੰਟਰਸਟ ਹੈ ਇਸ ਕਰਕੇ ਮੈਂ ਪ੍ਰੋਗਰਾਮ ਕਰਦਾ ਸੋ ਅਰਫਾ ਮੁਜ਼ੱਫਰ ਜੀ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ ਵੈਸੇ ਵੀ ਇਸ ਜਿਹੜਾ ਪ੍ਰੋਗਰਾਮ ਹੈ 770 AM ਦਾ ਇਹਦੇ ਕਰਤਾ ਧਰਤਾ ਨੇ ਮਾਲਕ ਨੇ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਮੈਂ ਪ੍ਰੋਗਰਾਮ ਪੇਸ਼ ਕਰਦਾ ਸੋ ਤੁਸੀਂ ਉਹਨਾਂ ਨੂੰ ਵੀ ਗੱਲਬਾਤ ਕਰ ਲਓ ਪਰ ਜੇ ਤੁਹਾਨੂੰ ਲੱਗੇ ਕਿ ਬਹੁਤ ਜ਼ਿਆਦਾ ਵਧੀਆ ਨੇ ਥੋੜਾ ਨਹੀਂ ਬਰਾਬਰ ਜੇ ਨਹੀਂ ਬਹੁਤ ਜ਼ਿਆਦਾ ਵਧੀਆ ਨੇ ਹਰ ਗੱਲ ਦੇ ਵਿੱਚ ਕਲੈਰਿਟੀ ਹੈ ਤੁਹਾਡੇ ਕਾਫੀ ਪੈਸੇ ਬਚਾ ਦੇਣਗੇ ਫਿਰ ਤੁਸੀਂ ਕਰ ਲਓ ਨਹੀਂ ਤਾਂ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਸ ਬੰਦੇ ਨਾਲ ਕੰਟਰੈਕਟ ਕਰ ਲਓ। ਅਰਫਾ ਜੀ ਦਾ ਫੋਨ ਨੰਬਰ ਹੈਗਾ 6478 6245 647-898-1245 फोन कर लो करके गलबात कर लो, गलबात करके जे तुम पूरा जचेगा कि जो कुछ मैं कह बाकी बंद नेड़े तेड़े भी नहीं कोई बंदा खड़ा, हर गल कलैरिटी है, तुहाडे पैसे भी खुले बच जाणगे, तुहानू बाद च पछताउणा नहीं पएगा। फिर तुसीं इन्हां नाल गलबात कर लो, नहीं जिथे तुहाडा मन मनदा उत्थे कर लो, सिर्फ इन्नी कु गल मेरी रिक्वेस्ट है। सो अज दे टॉपिक नूं बिफोर आई स्टार्ट दिस टॉपिक लैट्स हियर द सेम फर्स्ट सॉन्ग मीरा बाई दा पायो जी मैंने राम रतन धन पायो, फिर आपां इहदी स्पिरिचुअल जिहड़ी इंटरप्रिटेशन करांगे। सुनो वेलकम बैक। जिस तरह के तुहानू पता ही है कि हर इतवार नू आपां 10 बजे तो लैके 11 बजे तक माइंड एंड बॉडी प्रोग्राम लैके मैं तुहाडी सेवा दे विच हाजिर हुन्ना। ये जिहड़ा प्रोग्राम है यह लाइव जिथे देखा जाता है उथे हुण मैं उस दे नाल नाल यूट्यूब दे उपर डिफरेंट डिफरेंट टॉपिक्स नू 5-10 मिनट दे लई करदा। तुसी यूट्यूब ते जाके तुसी मेरा नाम पा सकदे हो डॉक्टर नरेंद्र रवि गोयल। ते तुसी मेरे जिन्ने भी प्रोग्राम ने हुण तक 200 दे लगभग मैं एपीसोड किते ने, उहदे उत्ते हैल्थ दे उत्ते भी ने, पॉलिटिक्स दे भी उत्ते ने, इंडियन पॉलिटिक्स दे उत्ते भी ने, पाकिस्तानी पॉलिटिक्स दे उत्ते भी ने, पर उह छोटे छोटे क्लिप हुंदे ने 10-15-20 मिंट दे। ऐसे तरीके बीमारियां दे भी जे सिर दे बाल चढ़दे ने ते क्यों चढ़दे ने, जां कोई वैसे कोई स्पिरिचुअल टॉपिक नूं लैके 5-10 मिंट दी जे तुसी इंटरस्टड हो तां तुसी सुन सकदे हो। ਸਬਸਕ੍ਰਾਈਬ ਕਰ ਦਿਓ ਚੈਨਲ ਤੇ ਨਾਲ ਬੈਲ ਕੌਨ ਦੀ ਜੇ ਘੰਟੀ ਦਬਾ ਦਿਓਗੇ ਫਿਰ ਤੁਹਾਨੂੰ ਆਟੋਮੈਟਿਕਲੀ ਜਿਹੜੀ ਹੈਗੀ ਨੋਟੀਫਿਕੇਸ਼ਨ ਤੁਹਾਡੇ ਫੋਨ ਦੇ ਉੱਤੇ ਆ ਜਾਇਆ ਕਰੇਗੀ। ਦੇਖੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਰਾਜਸਥਾਨ ਦੇ ਇੱਕ ਬਹੁਤ ਹੀ ਪ੍ਰਸਿੱਧ ਸੰਤ ਹੋਏ ਨੇ ਮੀਰਾ ਬਾਈ, ਉਹ ਰਾਜਕੁਮਾਰੀ ਵੀ ਸੀ। ਸੋ ਉਹਨਾਂ ਨੇ ਬਹੁਤ ਸਾਰੀਆਂ ਪੋਇਮਸ ਲਿਖੀਆਂ ਨੇ ਤੇ ਪੋਇਮਸ ਦੇ ਉੱਤੇ ਹਰ ਬੰਦੇ ਨੇ ਆਪਣੇ ਆਪਣੇ ਢੰਗ ਨਾਲ ਉਹਦੀ ਇੰਟਰਪ੍ਰੀਟੇਸ਼ਨ ਕੀਤੀ ਹੈ। ਮੇਰੇ ਹਿਸਾਬ ਦੇ ਨਾਲ ਕਿਉਂਕਿ ਆਮ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਮੇਰਾ ਜਿਹੜਾ ਮੇਨ PhD ਦਾ ਟੌਪਿਕ ਸੀ ਉਹ ਓਨਲੀ ਔਨ ਸਪਿਰਚੁਅਲਿਟੀ ਆਫ ਡਿਫਰੈਂਟ ਰਿਲੀਜਨ, ਚਾਹੇ ਉਹ ਕ੍ਰਿਸਚੈਨਿਟੀ ਹੈ, ਬਾਈਬਲ ਹੈ, ਬਾਈਬਲ ਦੇ ਉੱਤੇ ਹੈ, ਇਸਲਾਮ ਦੇ ਉੱਤੇ, ਕੁਰਾਨ ਦੇ ਉੱਤੇ ਹੈ, ਭਗਵਦ ਗੀਤਾ ਦੇ ਉੱਤੇ ਹੈ, ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੈ, ਜੈਨਿਜ਼ਮ ਦੇ ਹੈ, ਬੁੱਧਿਜ਼ਮ ਦੇ, ਉਹਦੇ ਸਿਰਫ ਸਪਿਰਚੁਅਲ ਐਂਗਲ ਦੇ ਉੱਤੋਂ ਹੀ ਮੈਂ PhD ਕੀਤੀ ਹੈ। ਸੋ ਅੱਜ ਵੀ ਆਪਾਂ ਮੀਰਾਬਾਈ ਦੀ ਜਿਹੜੀ ਪੋਇਮ ਤੁਸੀਂ ਹੁਣੀ ਸੁਣੀ ਹੈ, ਪਾਇਓ ਜੀ ਮੇਨੇ ਰਾਮ ਰਤਨ ਧਨ ਪਾਇਓ, ਇਹਦੀ ਬਿਲਕੁਲ ਆਪਾਂ ਮਿਸਟਿਕ ਟਰਮਸ ਦੇ ਵਿੱਚ ਕਿ ਇਹਦੀ ਸਪਿਰਚੁਅਲ ਕੀ ਇਹਦੀ ਇੰਪੋਰਟੈਂਸ ਹੈ ਮੀਰਾਬਾਈ, ਕਿਉਂਕਿ ਜਿੰਨੇ ਵੀ ਸੰਤ ਹੋਏ ਨੇ ਨਾ ਉਹਨਾਂ ਨੇ ਹਮੇਸ਼ਾ ਹੀ ਰੂਹਾਨੀ ਪ੍ਰਚਾਰ ਕੀਤਾ। ਬਾਅਦ ਦੇ ਵਿੱਚ ਜਦੋਂ ਸੰਤ ਚਲੇ ਜਾਂਦੇ ਨੇ ਇਸ ਦੁਨੀਆਂ ਨੂੰ ਛੱਡ ਦਿੰਦੇ ਨੇ ਤਾਂ ਫਿਰ ਜਿਹੜੇ ਉਹਨਾਂ ਦੇ ਪ੍ਰਬੰਧਕ ਹੁੰਦੇ ਨੇ ਉਹ ਆਪਣੇ ਆਪਣੇ ਢੰਗ ਨਾਲ ਉਹਦੀ ਵਿਆਖਿਆ ਕਰਦੇ ਨੇ। ਦੇਖੋ ਮੀਰਾਬਾਈ ਦੀ ਜਿਹੜੀ ਪੋਇਮ ਹੈ ਬੜੀ ਪ੍ਰਸਿੱਧ, ਮੂਵੀ ਦੇ ਵਿੱਚ ਵੀ ਗਾਣਾ ਆਇਆ, ਪਾਇਓ ਜੀ ਮੇਨੇ ਰਾਮ ਰਤਨ ਧਨ ਪਾਇਓ, ਬਸਤ ਅਮੋਲਕ ਦੀ ਮੇਰੇ ਸਤਿਗੁਰੂ, ਕਿਰਪਾ ਕਰ ਅਪਣਾਇਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਜਨਮ ਜਨਮ ਕੀ ਪੂੰਜੀ ਪਾਈ, ਜਗ ਮੇ ਸਭੀ ਗਵਾਇਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਪਹਿਲਾਂ ਇੰਨੀ ਇੱਕ ਲਾਈਨ ਦੇ ਉੱਤੇ ਗੱਲ ਕਰਾਂਗੇ, ਐਂਡ ਬਿਫੋਰ ਵੀ ਡਿਸਕਸ ਦਿਸ ਪੋਇਮ ਲੈਟ ਅਸ ਨੋ ਦ ਲਾਈਫ ਹਿਸਟਰੀ ਆਫ ਮੀਰਾਬਾਈ। ਦੋ ਚਾਰ ਲਾਈਨਾਂ ਦੇ ਵਿੱਚ, ਦੋ ਚਾਰ ਸ਼ਬਦਾਂ ਦੇ ਵਿੱਚ ਆਪਾਂ ਮੀਰਾਬਾਈ ਦੀ ਬੈਕਗ੍ਰਾਉਂਡ ਵੀ ਦੱਸ ਦਈਏ, ਕਿਉਂਕਿ ਬਹੁਤ ਸਾਰੇ ਬੰਦਿਆਂ ਨੂੰ ਮੀਰਾਬਾਈ ਦੀ ਬੈਕਗ੍ਰਾਉਂਡ ਨਹੀਂ ਪਤਾ ਹੋਏਗੀ ਕਿ ਮੀਰਾਬਾਈ ਰਾਜਸਥਾਨ ਦੇ ਵਿੱਚ ਰਠੌਰ ਖਾਨਦਾਨ ਹੈ ਉਹਦੀ ਰਾਜਕੁਮਾਰੀ ਸੀਗੀ। ਜਨਮ ਇਹਦਾ 1498, ਮੀਰਾਬਾਈ ਜੀ ਦਾ ਜਿਹੜਾ ਜਨਮ ਹੈ 1498 ਦੇ ਵਿੱਚ, ਰਾਜਾ ਰਤਨ ਸਿੰਘ ਤੇ ਮਾਤਾ ਬੀਰ ਕੁਮਾਰੀ, ਇਹ ਰਾਜਸਥਾਨ ਦੇ ਵਿੱਚ ਇੱਕ ਛੋਟੀ ਜਿਹੀ ਸਟੇਟ ਸੀ ਰਠੌਰਾਂ ਦੀ, ਤੇ ਉਹਦੇ ਉੱਤੇ ਰਾਜਾ ਸੀਗਾ ਤੇ ਉਹਨਾਂ ਦੇ ਘਰੇ ਪੈਦਾ ਹੋਈ ਸੀ। ਮਾਂ ਦਾ ਬਚਪਨ ਚ ਸਾਲ ਦੋ ਸਾਲ ਦੇ ਬਾਅਦ ਹੀ ਡੈਥ ਹੋ ਗਈ ਸੀ ਤੇ ਮੀਰਾਬਾਈ ਦੀ ਜਿਹੜੀ ਪਰਵਰਿਸ਼ ਹੈ ਉਹ ਇਹਦੇ ਦਾਦਾ ਦਾਦੀ ਨੇ ਕੀਤੀ ਸੀਗੀ। ਵਿਆਹ ਹਾਲਾਂਕਿ ਕਰਾਉਣਾ ਨਹੀਂ ਚਾਹੁੰਦੀ ਸੀਗੀ ਪਰ ਅਲਟੀਮੇਟਲੀ ਦਾਦਾ ਦਾਦੀ ਦੇ ਕਹਿਣ ਦੇ ਉੱਤੇ ਇਸ ਨੂੰ ਮਜਬੂਰਨ ਵਿਆਹ, ਮਵਾੜ ਦਾ ਰਾਜਾ ਸੀਗਾ ਪੋਜ ਰਾਜ, ਉਹਦੇ ਨਾਲ ਹੋਇਆ। ਪਰ ਇਹ ਕਿਉਂਕਿ ਬਚਪਨ ਤੋਂ ਹੀ ਨਾ, ਮੈਂ ਹੁਣ ਡਿਟੇਲ ਚ ਨਹੀਂ ਜਾਣਾ ਚਾਹੁੰਦਾ, ਆਪਾਂ ਸਪਿਰਚੁਅਲ ਟੀਚਿੰਗ ਡਿਸਕਸ ਕਰਨੀ ਹੈ। ਜਦੋਂ ਇਹ ਕਹਿੰਦੇ 2-3 ਸਾਲ ਦੀ ਸੀ ਨਾ, ਇਹਨਾਂ ਦੇ ਘਰ ਕਿਸੇ ਸੰਤ ਨੇ ਇਹਨਾਂ ਨੂੰ ਕ੍ਰਿਸ਼ਨ ਜੀ ਦੀ ਡੋਲ ਦਿੱਤੀ ਤੇ ਇਹ ਫਿਰ ਉਹ ਹਰ ਵਕਤ ਕ੍ਰਿਸ਼ਨ ਜੀ ਦੀ ਡੋਲ ਦੇ ਨਾਲ ਹੀ ਸੌਂਦੀ ਸੀ। ਜਦੋਂ ਰੋਟੀ ਖਾਂਦੀ ਸੀ ਇਹ ਮੰਨਦੀ ਸੀ ਇਹੀ ਪਰਮਾਤਮਾ ਮੇਰਾ, ਇਹੀ ਸੱਚਾ ਫਰੈਂਡ ਹੈ, ਰੋਟੀ ਵੀ ਉਹਦੇ ਨਾਲ ਖਾਣੀ, ਲੰਚ ਵੀ ਉਹਦੇ ਨਾਲ ਕਰਨਾ, ਨਹਾਉਣਾ ਵੀ ਉਹਦੇ ਨਾਲ, ਸੌਣਾ ਵੀ ਉਹਦੇ ਨਾਲ, ਮਤਲਬ ਉਸ ਨੂੰ ਇਹ ਸੋਚਦੀ ਸੀ ਕਿ ਮੇਰੀ ਜਿਹੜੀ ਡੋਲ ਹੈ ਨਾ ਇਹ ਸੱਚੀ ਮਿੱਟੀ ਦੇ ਕ੍ਰਿਸ਼ਨ ਭਗਵਾਨ ਨੇ। ਅੱਜ ਵੀ ਕੁਛ ਪਰਿਵਾਰਾਂ ਦੇ ਵਿੱਚ ਠਾਕਰ ਜੀ ਦੇ ਨਾਲ ਭੋਗ ਲਵਾ ਕੇ ਉਸੇ ਤਰ੍ਹਾਂ ਖਾਣਾ ਪੀਣਾ, ਉਸ ਤਰ੍ਹਾਂ ਕੱਪੜੇ ਬਦਲਣੇ ਸਾਰਾ ਕੀਤਾ ਜਾਂਦਾ, ਉਹਨਾਂ ਦਾ ਇੱਕ ਵਿਸ਼ਵਾਸ ਹੈ, ਪਰ ਮੀਰਾਬਾਈ ਦਾ ਅੰਦਰੋਂ ਵਿਸ਼ਵਾਸ ਸੀਗਾ। ਸੋ ਇਸ ਕਰਕੇ ਜਦੋਂ ਮੀਰਾਬਾਈ ਦੀ ਸ਼ਾਦੀ ਹੋਈ ਨਾ ਪੋਜ ਰਾਜ ਨਾਲ, ਜਿਹੜੀ ਪਹਿਲੀ ਫਸਟ ਨਾਈਟ ਸੀਗੀ, ਤੇ ਇਹ ਉਹ ਡੋਲ ਰੱਖ ਕੇ ਸੁੱਤੀ ਪਈ। ਉਹ ਕਹਿੰਦਾ ਆ ਕੀ ਹੁਣ ਤਾਂ ਆਪਣਾ ਵਿਆਹ ਹੋ ਗਿਆ, ਖੈਰ ਨਹੀਂ ਲੰਬੀ ਡਿਸਕਸ਼ਨ ਨਹੀਂ ਕਰਨੀ। ਸੋ ਉਹਨੇ ਮੀਰਾਬਾਈ ਨੇ ਤੇ ਭੋਜਰਾਜ ਨੂੰ ਸਮਝ ਆ ਗਈ, ਬੜਾ ਨੇਕ ਪਾਕ ਆਦਮੀ ਸੀ ਉਹਦਾ ਹਸਬੈਂਡ, ਜ਼ਿਆਦਾ ਸਾਲ ਤੋਂ ਉਹ ਵੀ ਨਹੀਂ ਜੀਆ। ਉਹਨੇ ਕਿਹਾ ਵੀ ਚੱਲ ਤੂੰ ਇੰਜ ਕਰ, ਅੱਜ ਤੋਂ ਤੂੰ ਜਿਹੜਾ ਆਪਣਾ ਪਤੀ ਹੈ, ਉਹ ਕਹਿੰਦੀ ਮੈਂ ਤਾਂ ਇਹਨੂੰ ਪਤੀ ਮੰਨਦੀ, ਹਸਬੈਂਡ ਮੇਰਾ ਕ੍ਰਿਸ਼ਨ ਹੈ ਤੇ ਇਹ ਤੇਰਾ ਰੂਹਾਨੀ ਪਤੀ ਹੈ, ਤੇ ਤੂੰ ਇਹਨੂੰ ਆਪਣਾ ਰੂਹਾਨੀ ਪਤੀ ਮੰਨ ਲੈ, ਹਸਬੈਂਡ ਮੰਨ ਲੈ, ਤੇ ਮੈਨੂੰ ਤੂੰ ਆਪਣਾ ਸੱਚਾ ਫਰੈਂਡ ਸਮਝ ਲੈ। ਸੋ ਇਸ ਤਰ੍ਹਾਂ ਇਹਨਾਂ ਦੀ ਥਰੂ ਆਊਟ ਜਿੰਨੀ ਕੁ ਜ਼ਿੰਦਗੀ ਰਹੀ ਤੇ ਉਹ ਭੋਜਰਾਜ ਦੇ ਨਾਲ ਇਸ ਤਰ੍ਹਾਂ ਇਹਦਾ ਵਿਆਹ ਹੋਇਆ ਸੀਗਾ। ਸੋ ਗੱਲ ਇਹ ਹੈ ਕਿ ਮੀਰਾਬਾਈ ਦੀ ਜਿਹੜੀ ਬਾਕੀ ਸਾਰੀ ਜ਼ਿੰਦਗੀ ਹੈ ਨਾ, ਉਹ ਬੜੀਆਂ ਮੁਸੀਬਤਾਂ 'ਚ ਨਿਕਲੀ, ਕਿਉਂਕਿ ਇਹਦਾ ਦਿਓਰ ਰਾਜਾ ਬਣ ਗਿਆ, ਕਿਸੇ ਨੇ ਜਹਿਰ ਦਿੱਤੀ, ਕਿਤੇ ਸੱਪ ਪਾਤਾ ਕਿਸੇ ਨੂੰ, ਪਰ ਇਹ ਮਸਤ ਅੰਦਰੋਂ ਪਰਮਾਤਮਾ ਦੇ ਨਾਲ, ਕ੍ਰਿਸ਼ਨ ਭਗਵਾਨ ਦੇ ਨਾਲ ਜੁੜੀ ਵੀ ਸੀਗੀ। ਸੋ ਇਸ ਕਰਕੇ ਮੀਰਾਬਾਈ ਦਾ ਇੱਕ ਫਰਮ ਵਿਸ਼ਵਾਸ ਸੀਗਾ ਕਿ ਮੇਰੀ ਜਿਹੜੀ ਜ਼ਿੰਦਗੀ ਹੈ ਜਾਂ ਜਿਹੜੇ ਮੇਰੇ ਕ੍ਰਿਸ਼ਨ ਭਗਵਾਨ ਨੇ, ਉਹ ਮੇਰੇ ਅੰਦਰ ਬੈਠੇ ਨੇ, ਉਹ ਮੇਰੇ ਨਾਲ ਹਰ ਵਕਤ ਮੇਰੇ ਨਾਲ ਨਾ ਰਹਿੰਦੇ ਨੇ। ਸੋ ਇਸ ਕਰਕੇ ਮੀਰਾਬਾਈ ਦਾ ਪਰਮਾਤਮਾ ਦੇ ਵਿੱਚ, ਕ੍ਰਿਸ਼ਨ ਭਗਵਾਨ ਦੇ ਵਿੱਚ, ਠਾਕਰ ਜੀ ਦੇ ਵਿੱਚ ਅਟੁੱਟ ਵਿਸ਼ਵਾਸ ਸੀਗਾ। ਉਹ ਮੀਰਾਬਾਈ ਦਾ ਵਿਸ਼ਵਾਸ ਕਿਵੇਂ ਸੀਗਾ? ਹਰ ਖੁਸ਼ੀ ਮਿਲ ਜਾਏਗੀ, ਹਰ ਖੁਸ਼ੀ ਮਿਲ ਜਾਏਗੀ, बस तू गिरधर से जोड़ दे, कर भरोसा कृष्ण पर, सारी चिंता छोड़ दे। इनू होर कोई चिंता नहीं सी कि मैं तुरी फिर दिया, मैनू रोटी मिलती है नहीं मिलती, मैनू घरों बहर कटता जिथे मर्जी करता, ए तां अपने मस्त सी अंदरों इहदी लिब कृष्ण भगवान दे नाल जुड़ी हुई सी, क्योंकि दोस हू लव गॉड शैल अटेन हिम, जिहड़े परमात्मा नू सच्चे दिलों प्यार करदे ने ना, शैल अटेन हिम, ओ जरूर परमात्मा नू पा लैंदे ने। मीरा दा पूर्ण विश्वास सी कि प्रेम सब नाल करो, नफरत नहीं किसी नू करदी सी, प्रेम सब नाल करो। क्यों करो सब नाल? क्योंकि सब नू उस परमात्मा ने पैदा किया है, इस करके, क्योंकि परमात्मा ने सब नू पैदा किया, इस करके उहदी कुल खलकत नू, कुल कायनात जिहड़े बंदे ने, जीव ने, जानवर ने, सब नू प्यार करो, क्योंकि परमात्मा ने बनाया। पर थोड़ी गल फर्क है, मिस्टेक, पर तुसी जिहड़ा प्यार करना है ना, जे मिलाप करना है, पौना प्यार सारे नाल करो, पर जे तुसी मिलना है, प्राप्त करना है, वह परमात्मा नू करो। क्यों? क्योंकि सब नू परमात्मा ने बनाया है, इस करके पौना परमात्मा नूं है। पर परमात्मा क्योंकि सारे लोगों के विच है, सारिया आत्माओं के विच, सारे शरीरों च है, इस करके सब नूं करो। जो तुसी सारिया नूं प्यार करदे हो, नफरत किसी नूं करदे ही नहीं, तो अल्टीमेटली परमात्मा खुश हुंदा है, ते जदों परमात्मा खुश हुंदा तुसी परमात्मा नूं पा लैंदे हो। जां इहनूं मैं खोर अपने ढंग नाल समझाउण दी कोशिश करदा कि असी लोग प्रैक्टिकल, जदों कोई असी कोई चीज वधिया सुंदर पर वधिया ब्यूटीफुल देख लैने आ, असी उहदे उत्ते ही आशक हो जाने, दुनिया तौर ते ही हुंदे ने। पर जिहड़ा रब दा सच्चा आशक हुंदा, ओह दुनिया दी ब्यूटी दे उत्ते, कुड़ी मुंडे दे उत्ते नहीं कदे भी दयाल हुंदा, खुश हुंदा, सगों इह सोचदा कि जिहनूं इहने बनाया ओह किन्ना खूबसूरत होगा। सो वाई शुड नॉट आई लव टू दैट पावर। सोहनी सूरत ते आशक होना, सोहनी सूरत ते आशक होना, की उस दी वड्याई, आशक बन तू उस सोने दा, आशक बन तू उस सोने दा जिसने शक्ल बनाई, जिन्हें परमात्मा ने यह सोहनी सूरत बनाई है ना, तू ओदे नाल प्यार कर। अपनी अज दी पोईम आपां शुरू करन लगे हां, उहदे विच मीरा बाई कहिंदे ने, पायो जी मैं राम रतन धन पायो। राम रतन धन, राम दा धन, परमात्मा दा धन, ओह धन है जिस विच परमात्मा समाया होया। असल दे विच जिहड़े धन हुंदा ना, प्रॉपर्टी हुंदी है, जायदाद हुंदी है, वैल्थ हुंदी है, वह दो तरह की है, एक दुनियावी ते एक रूहानी। बहुत ही दुनिया यह सोचती है कि जे साडे कोले सोना चांदी हीरे जवाहरात हाट हवेलियां बैंक बैलेंस जमीना जायदादा हो जान, ये साडे असली धन है। किसी नहीं पुछ के देख लो, वह कहना हां जी मेरी एक बरनाले प्रॉपर्टी है, एक कनेडा प्रॉपर्टी है, हां जी मेरे को बैंक दे विच लॉकर लिया, उहदे विच पैसे रखे ने, सोना चांदी रखे ने, आ मेरा मुंडा डाक्टर, आ मेरी कुड़ी डाक्टर है। सो असी उस नूं अपना धन समझदे आं, ते इह धन दे विच असी सोचदे आं कि इहदे विचों ही सानूं सुख प्राप्त हो रहा है। पर असली जिहड़ा सुख है, जां असली खुशी है, जां असली आनंद है, उह किन्हां नूं आउंदा है? सोच के देखो कि असली जिहड़ा सुख है ਉਹ ਸੋਨੇ ਦੀ ਚੇਨ ਵਾਲਾ ਹੈ, ਜਿਹਦੇ ਕੋਲ ਸੋਨੇ ਦੀਆਂ ਚੇਨਾਂ ਨੇ, ਗੁੱਠੀਆਂ ਨੇ, ਜਵਾਹਰਾਤ ਨੇ। ਕੀ ਅਸਲੀ ਜਿਹੜਾ ਸੁਖੀ ਹੈ ਬੰਦਾ, ਉਹ ਸੋਨੇ ਦੀ ਚੈਨ ਵਾਲਾ ਹੈ, ਜਾਂ ਚੈਨ ਕੀ ਨੀਂਦ ਸੋਨੇ ਵਾਲਾ ਹੈ? ਜਿਹੜੇ ਬੰਦੇ ਨੂੰ ਆਰਾਮ ਨਾਲ ਨੀਂਦ ਆਵੇ ਉਹ ਸੁਖੀ ਹੈ, ਕਿ ਜਿਹਦੇ ਕੋਲ ਸੋਨਾ ਜ਼ਿਆਦਾ ਹੈ ਉਹ ਸੁਖੀ ਹੈ? ਕੀ ਸੁਖੀ ਕੀਮਤੀ ਫੋਨ ਵਾਲਾ ਹੈ, ਜਾਂ ਦਿਲ ਵਿੱਚ ਜਿਹਦੇ ਕੰਟੈਂਟਮੈਂਟ ਹੈ, ਸਕੂਨ ਹੈ, ਉਹ ਖੁਸ਼ੀ ਖੁਸ਼ ਹੈ? ਕੀ ਜਿਹੜਾ ਬੰਦਾ ਖੁਸ਼ ਹੈ ਜਾਂ ਸੁਖੀ ਹੈ, ਉਹ ਵੱਡੇ ਘਰ ਵਾਲਾ, ਮਹਿੰਗੀਆਂ ਕਾਰਾਂ ਵਾਲਾ, ਜਾਂ ਘਰ ਵਿਚ ਖੁਸ਼ੀਆਂ ਤੇ ਪਿਆਰ ਵਾਲਾ? ਜਿਹਦੇ ਘਰ ਵਿਚ ਖੁਸ਼ੀ ਹੈ, ਚਾਹੇ ਇੱਕ ਥਾਲੀ ਦੇ ਵਿਚ ਹੀ ਰੋਟੀ ਪਾ ਕੇ ਖਾ ਲਓ, ਦਾਲ ਹੀ ਬਣੀ ਹੋਵੇ, ਪਿਆਰ ਗੰਢੀ ਦੀ ਮੁੱਠੀ ਮਾਰ ਕੇ ਤੋੜ ਕੇ ਖਾ ਲਓ, ਉਹ ਸੁਖੀ ਹੈ? ਵੱਡੀਆਂ ਵੱਡੀਆਂ ਕਾਰਾਂ, ਨੌਕਰ ਰੱਖੇ ਨੇ, ਦਸ ਦਸ ਸਬਜ਼ੀਆਂ ਪੇਟ, ਵੱਡੇ ਵੱਡੇ ਡਾਇਨਿੰਗ ਟੇਬਲ ਨੇ? ਸੋਚ ਕੇ ਦੇਖੋ ਕਿਹੜਾ। ਸਾਡਾ ਜਵਾਬ ਹਮੇਸ਼ਾ ਹੀ ਹੋਊਗਾ ਕਿ ਜਿਹੜੀ ਖੁਸ਼ੀ ਹੈ ਨਾ, ਉਹ ਕੰਟੈਂਟਮੈਂਟ ਦੇ ਵਿਚ ਹੈ, ਸਬਰ ਸੰਤੋਖ ਦੇ ਵਿਚ ਹੈ, ਪਿਆਰ ਦੇ ਵਿਚ ਹੈ। ਮੇਰਾ ਖਿਆਲ, ਮੇਰਾ ਆਪਣਾ ਵੀ ਪਰਸਨਲੀ ਖਿਆਲ ਹੈ ਕਿ ਖੁਸ਼ੀ ਨਾ ਸੋਨੇ ਦੇ ਗਹਿਣਿਆਂ ਵਿਚ ਹੈ, ਨਾ ਕੀਮਤੀ ਫੋਨਾਂ ਵਿਚ, ਨਾ ਵੱਡੇ ਘਰਾਂ ਤੇ ਕਾਰਾਂ ਵਿਚ, ਸਗੋਂ ਸੱਚੀ ਖੁਸ਼ੀ ਚੈਨ ਦੀ ਨੀਂਦ ਆਉਣ ਵਿਚ ਹੈ। ਚੈਨ ਦੀ ਨੀਂਦ ਕਦੋਂ ਆਊਗੀ? ਜਦੋਂ ਚਿੰਤਾ ਮੁੱਕ ਜੂਗੀ, ਜਦੋਂ ਸਬਰ ਸੰਤੋਖ ਤੇ ਪਿਆਰ ਮੁਹੱਬਤ ਸਾਡੇ ਵਿਚ ਆ ਜਾਊਗਾ। ਜੇ ਹਰ ਵਕਤ ਸਾਨੂੰ ਡਰ ਹੀ ਲੱਗਿਆ ਰਹਿੰਦਾ, ਸਾਡੇ ਚਿੰਤਾ ਹੀ ਲੱਗੀ ਰਹਿੰਦੀ ਹੈ ਤੇ ਫੇਰ ਸਾਨੂੰ ਨੀਂਦ ਨਹੀਂ ਆਉਂਦੀ। ਡਰ ਕਿਵੇਂ? ਜਦੋਂ ਹਰ ਵਕਤ ਇਹੋ ਡਰ ਲੱਗਾ ਰਹੇ ਕਿ ਮੇਰੇ ਬਿਜ਼ਨਸ ਵਿੱਚ ਘਾਟਾ ਨਾ ਪੈ ਜਾਵੇ, ਇਨਕਮ ਟੈਕਸ ਵਾਲੇ, ਸੇਲ ਟੈਕਸ ਵਾਲੇ, ਆ ਇੰਡੀਆ ਦੇ ਵਿੱਚ ਈਡੀ ਦੀ ਰੇਡ ਦਾ ਚੱਕਰ ਚੱਲਿਆ ਵਾ, ਇਹਦਾ ਇਹੀ ਨਾ ਮੈਨੂੰ ਈਡੀ ਵਾਲੇ ਬੁਲਾਉਣ, ਮੇਰੀ ਔਲਾਦ ਅਵਾਰਾ ਨਾ ਨਿਕਲ ਆਵੇ, ਭੈੜੀ ਕੰਪਨੀ ਵਿੱਚ ਨਾ ਚਲੀ ਜਾਵੇ, ਮੇਰੀ ਬੀਬੀ ਜਾਂ ਹਸਬੈਂਡ ਬਦਕਾਰੀ ਨਾ ਕਰਨ ਲੱਗ ਪੈਣ, ਤਾਂ ਸੋਚੋ ਸਾਨੂੰ ਸਾਰੀ ਰਾਤ ਨੀਂਦ ਕਿਵੇਂ ਆਊਗੀ? ਜੋ ਡਰ ਹੀ ਲੱਗਿਆ ਰਹਿੰਦਾ, ਐਗਜ਼ਾਮ ਹੈ ਪਤਾ ਨਹੀਂ ਪਾਸ ਹੋਊਗਾ ਕਿ ਫੇਲ ਹੋਊਗਾ। ਜਦੋਂ ਚਿੰਤਾ ਸਤਾਈ ਜਾਂਦੀ ਹੈ ਨਾ ਸਾਨੂੰ, ਕੀ ਚਿੰਤਾ ਹੈ ਕਿ ਡਾਕਟਰ ਨੇ ਬੁਲਾਇਆ ਸੀਗਾ ਵੀ ਭਾਈ ਸਾਹਿਬ ਤੇਰੀਆਂ ਤਾਂ ਆਰਟਰੀਜ਼ ਬਲੌਕ ਹੋ ਗਈਆਂ, ਮੈਨੂੰ ਹਾਰਟ ਅਟੈਕ ਹੋਣ ਵਾਲਾ, ਜਾਂ ਚਿੰਤਾ ਕਿ ਮੈਂ ਗੰਦ ਮੰਦ ਖਾਣ ਤੋਂ ਬਾਜ਼ ਨਹੀਂ ਆਉਂਦਾ, ਠੰਡੀ ਠੰਡੀ ਸ਼ਰਾਬ ਪੀਂਦਾ, ਉੱਪਰ ਗਰਮ ਗਰਮ ਮੁਰਗੇ ਦੀਆਂ ਲੱਤਾਂ ਮਰੋੜ ਕੇ ਖਾਂਦਾ, ਤਾਂ ਮੇਰੀਆਂ ਜਿਹੜੀਆਂ ਆਰਟਰੀਜ਼ ਨੇ ਉਹ ਬਲੌਕ ਹੋ ਜਾਣਗੀਆਂ, ਬ੍ਰੇਨ ਹੈਮਰੇਜ ਹੋ ਜਾਊਗਾ। ਸਮੋਕਿੰਗ 24 ਘੰਟੇ ਕਰੀ ਜਾਂਦਾ, ਵਧੀਆ ਵਧੀਆ ਸ਼ਰਾਬਾਂ ਦੀਆਂ ਘੁੱਟਾਂ ਦੇ ਲੁਤਫ ਲੈਣਾ, ਇਹਦੇ ਕਰਕੇ ਲੀਵਰ ਕਿਡਨੀ ਫੇਲ ਹੋ ਜਾਣਗੇ, ਫਰਾਈਡ ਦੇ ਬਾਸੇ ਭੋਜਨ ਕਰਕੇ ਸ਼ੂਗਰ ਦੀ ਸ਼ੂਗਰ ਹੋ ਜੂਗੀ, ਬੈਡ ਕੋਲੈਸਟਰੋਲ ਵੱਧ ਜੂਗਾ, ਹਰ ਵਕਤ ਸਾਹ ਫੁੱਲਿਆ ਫੁੱਲਿਆ ਸਾਹ ਹੀ ਨਹੀਂ ਆਉਂਦਾ, ਘਰਾੜੇ ਜ਼ੋਰ ਜ਼ੋਰ ਦੀ ਵੱਜਦੇ ਨੇ, ਤਾਂ ਫਿਰ ਤੁਸੀਂ ਦੱਸੋ ਵੀ ਉਹ ਬੰਦਾ ਸਕੂਨ ਦੀ ਨੀਂਦ ਕਿਵੇਂ ਸੋਊਗਾ? ਜੇ ਸਕੂਨ ਦੀ ਨੀਂਦ ਨਹੀਂ, ਉਹ ਬੰਦਾ ਸੁਖੀ ਕਿਵੇਂ ਹੋ ਸਕਦਾ? ਉਹਨੂੰ ਸ਼ਾਂਤੀ ਕਿਵੇਂ ਮਿਲੇਗੀ? ਇਸੇ ਕਰਕੇ ਮੀਰਾ ਬਾਈ ਜੀ ਨੇ ਸਾਨੂੰ ਸਮਝਾਇਆ ਕਿ ਭਰਾਵਾ, ਮੈਨੇ ਮਿਹਨਤ ਕਰਕੇ ਦੁਨੀਆਂ ਦੇ ਧਨ ਪਦਾਰਥ ਨਹੀਂ ਜੋੜੇ, ਸਗੋਂ ਰਾਮ ਰਤਨ ਦਾ ਧਨ ਜੋੜ ਲਿਆ। ਮਿਹਨਤ ਜਿਹੜੀ ਹੈ ਨਾ, ਅਸੀਂ ਦੋ ਤਰੀਕਿਆਂ ਨਾਲ ਕਰਦੇ ਹਾਂ, ਇੱਕ ਤਾਂ ਬਾਹਰਲੀ ਮਿਹਨਤ ਜਿਹਦੇ ਨਾਲ ਅਸੀਂ ਹਾਰਟ ਹਵੇਲੀਆਂ ਆਪਣੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬੈਂਕ ਬੈਲੈਂਸ ਵਧਾ ਲੈਂਦੇ ਹਾਂ, ਦੂਜੀ ਮਿਹਨਤ ਸਵੇਰੇ ਸਵੇਰੇ ਉੱਠ ਕੇ ਸ਼ਾਮ ਨੂੰ ਉੱਠ ਕੇ ਦੁਨੀਆਂ ਦਾ ਖਿਆਲ ਛੱਡ ਕੇ ਉਸ ਪਰਮਾਤਮਾ ਦੀ ਲਿਵ ਦੇ ਵਿੱਚ ਬੈਠਦੇ ਹਾਂ, ਹਰ ਵਕਤ ਜਦੋਂ ਵੀ ਟਾਈਮ ਮਿਲ ਜੇ ਬਜਾਏ ਤੁਸੀਂ ਗਾਣੇ ਸੁਣਦੇ ਤੇ ਤੁਸੀਂ ਉਹ ਭਜਨ ਸਿਮਰਨ ਸੁਣਦੇ ਹੋ, ਤੁਹਾਡੀ ਲਿਵ ਅੰਦਰ ਜੁੜਦੀ ਹੈ, ਜਿਹੜਾ ਅੰਦਰਲਾ ਧਨ ਹੈ ਨਾ ਉਹਦੀ ਜ਼ਿਆਦਾ ਵੈਲਿਊ ਹੈ। ਉਸ ਧਨ ਨੂੰ ਜਦੋਂ ਤੁਸੀਂ ਜੋੜਦੇ ਹੋ ਫਿਰ ਨਾ ਚਿੰਤਾ ਰਹਿੰਦੀ ਹੈ ਨਾ ਡਰ ਰਹਿੰਦਾ, ਮੋਰ ਓਵਰ ਸਾਰੇ ਫਿਕਰ ਹੀ ਮੁੱਕ ਜਾਂਦੇ ਨੇ, ਫਿਰ ਆਰਾਮ ਨਾਲ ਚੈਨ ਆਉਂਦੀ ਹੈ ਤੇ ਅਸੀਂ 100% ਬੇਫਿਕਰ ਹੋ ਜਾਂਦੇ ਨੇ। ਮੀਰਾ ਬਾਈ ਨੂੰ ਜ਼ਹਿਰ ਦਿੱਤੀ, ਉਹਨੂੰ ਪਰਮਾਤਮਾ ਦੇ ਨਾਲ ਲਿਵ ਜੁੜੀ ਵੀ ਸੀ, ਉਹਨੂੰ ਕਹਿੰਦੇ ਉਹਦਾ ਜਿਹੜਾ ਦਿਓਰ ਸੀਗਾ ਉਸ ਵੇਲੇ ਦਾ ਰਾਜਾ, ਤੇ ਉਹਨੇ ਜ਼ਹਿਰ ਦਿੱਤੀ, ਕਹਿੰਦਾ ਨਹੀਂ ਨਹੀਂ ਅੱਲਾ ਕ੍ਰਿਸ਼ਨ ਜੀ ਦਾ ਪ੍ਰਸ਼ਾਦ ਹੈ। ਉਹ ਕਹਿੰਦੀ ਗੱਲ ਹੀ ਕੋਈ ਨੀ, ਕ੍ਰਿਸ਼ਨ ਜੀ ਦਾ ਪ੍ਰਸ਼ਾਦ ਆ, ਚੁੱਪਾ ਕੇ ਪੈ ਗਿਆ, ਫਿਰ ਬਾਕੀ ਕ੍ਰਿਸ਼ਨ ਜੀ ਦੀ ਮੌਜ, ਉਹ ਜ਼ਹਿਰ ਨੇ ਕੋਈ ਅਸਰ ਨਹੀਂ ਕੀਤਾ। ਜਦੋਂ ਅਸੀਂ ਪਰਮਾਤਮਾ ਨਾਲ ਜੁੜ ਲੈਂਦੇ ਹਾਂ, ਜੋ ਸਾਡੀ ਦੋਸਤੀ ਪਰਮਾਤਮਾ ਨਾਲ ਪੈ ਜਾਂਦੀ ਹੈ, ਫਿਰ ਅਸੀਂ ਪੱਕੇ ਬੇਫਿਕਰ ਹੋ ਜਾਂਦੇ, ਫਿਰ ਸਾਨੂੰ ਕੋਈ ਚਿੰਤਾ ਨਹੀਂ ਰਹਿੰਦੀ, ਸਾਨੂੰ ਕੋਈ ਡਰ ਨਹੀਂ ਰਹਿੰਦਾ। ਇਹਦੀ ਮੈਂ ਇੱਕ ਐਗਜ਼ਾਮਪਲ ਮਹਾਭਾਰਤ ਦੇ ਵਿੱਚ ਦੇ ਸਕਦਾ। ਤੁਹਾਨੂੰ ਪਤਾ ਕਿ ਜੋ ਮਹਾਭਾਰਤ ਦਾ ਕੁਰੂਕਸ਼ੇਤਰ ਦੇ ਵਿੱਚ ਯੁੱਧ ਹੋਇਆ, ਤੇ ਇੱਕ ਪਾਸੇ ਪਾਂਡਵ ਸੀਗੇ, ਇੱਕ ਪਾਸੇ ਕੌਰਵ ਸੀਗੇ, ਕੌਰਵਾਂ ਦੀ ਸੈਨਾ ਬਹੁਤ ਵੱਡੀ ਸੀਗੀ, ਇਹ ਪੰਜ ਭਰਾ ਸੀ, ਇਹਦੇ ਨਾਲ ਕ੍ਰਿਸ਼ਨ ਜੀ ਸੀਗੇ, ਤੇ ਉਧਰਲੇ ਪਾਸੇ ਸਾਰੇ ਜਿਹੜੇ ਉਹਨਾਂ ਦੇ ਗੁਰੂ ਸੀਗੇ, ਤ੍ਰਿਤਰਾਸ਼ਟਰ ਸੀਗਾ ਤੇ ਹੋਰ ਜਿਹੜੇ ਵੀ ਹੁਣ ਮੈਨੂੰ ਨਾਂ ਨਹੀਂ ਜਾ ਰਹੇ, ਸਾਰੇ ਪਾਸੇ ਸੈਨਾ ਸੀਗਾ। ਤੇ ਇੱਕ ਵਾਰ ਕਹਿੰਦੇ, ਮੈਂ ਸ਼ਾਰਟ ਕਰਦਾ, ਕਿ ਤ੍ਰਿਤਰਾਸ਼ਟਰ ਜਿਹਨੂੰ ਇਹ ਵਰ ਮਿਲਿਆ ਸੀਗਾ ਕਿ ਉਹ ਜਦੋਂ ਚਾਹੂਗਾ ਉਦੋਂ ਹੀ ਮਰੂਗਾ, ਕੋਈ ਉਹਨੂੰ ਦੂਜੀ ਬੰਦਾ ਮਾਰ ਨਹੀਂ ਸਕਦਾ, ਤੇ ਉਸ ਨੇ ਪ੍ਰਤਿਗਿਆ ਕਰ ਲਈ ਵੀ ਕੱਲ ਦਾ ਸੂਰਜ, ਦੂਸਰੇ ਦਿਨ ਕੱਲ ਦਾ ਜਿਹੜਾ ਸੂਰਜ ਆ ਉਹਦੇ ਛੁਪਣ ਤੋਂ ਪਹਿਲਾਂ ਪਹਿਲਾਂ ਮੈਂ ਅਰਜੁਨ ਨੂੰ ਮਾਰ ਦੇਣਾ, ਤੇ ਜੇ ਮੈਂ ਨਾ ਮਾਰ ਸਕਾਂ ਤਾਂ ਤੀਰ ਮਾਰ ਕੇ ਮੈਂ ਆਪਣੇ ਆਪ ਨੂੰ ਮਾਰ ਲੂੰਗਾ। ਉਹ ਬੰਦਾ ਬਹੁਤ ਵੱਡਾ ਯੋਧਾ ਸੀਗਾ ਤੇ ਸਾਰਿਆਂ ਨੂੰ ਪਤਾ ਸੀ ਵੀ ਜੇ ਹੁਣ ਇਹ ਪ੍ਰਤਿਗਿਆ ਕਰ ਲਈ ਨਾ ਇਹ ਪੱਕਾ ਹੋ ਜਾਣਾ ਫੈਸਲਾ। ਜਦੋਂ ਪਤਾ ਲੱਗਿਆ ਪਾਂਡਵਾਂ ਨੂੰ ਤੇ ਭੱਜੇ ਇਧਰ ਉਧਰ ਵੀ ਅਰਜੁਨ ਨੂੰ ਦੇਖੋ, ਅਰਜੁਨ ਘਬਰਾ ਕੇ, ਪਤਾ ਨਹੀਂ ਜਦੋਂ ਪਤਾ ਲੱਗਿਆ ਹੋਊਗਾ, ਪਤਾ ਨਹੀਂ ਕਦੇ ਲੁਕ ਗਿਆ ਹੋਊਗਾ, ਕਦੇ ਇਧਰ ਉਧਰ ਹੋਊਗਾ, ਅਰਜੁਨ ਕਦੇ ਮਿਲੇ ਹੀ ਨਾ। ਟੋਲਦੇ ਰਹੇ, ਅਖੀਰ ਚ ਟੈਂਟ ਚ ਗਏ, ਉੱਥੇ ਦੇਖਿਆ ਅਰਜੁਨ ਆਰਾਮ ਨਾਲ ਸੁੱਤਾ ਪਿਆ, ਕ੍ਰਿਸ਼ਨ ਜੀ ਵੀ ਨਾਲ ਸੀਗੇ, ਕ੍ਰਿਸ਼ਨ ਜੀ ਨੇ ਜਾ ਕੇ ਅਰਜੁਨ ਉਠਾਇਆ, ਉਹ ਅਰਜੁਨ ਉੱਠਿਆ, ਕਹਿੰਦਾ ਜੀ ਕੀ ਗੱਲ ਹੋ ਗਈ? ਕਹਿੰਦੇ ਤੈਨੂੰ ਪਤਾ ਹੀ ਨਹੀਂ, ਤੂੰ ਬੇਫਿਕਰ ਹੋ ਕੇ ਸੁੱਤਾ ਪਿਆ। ਉਧਰ ਭੀਸ਼ਮ ਪਿਤਾਮਾ ਨੇ ਪ੍ਰਤਿਗਿਆ ਕੀਤੀ ਆ ਵੀ ਕੱਲ ਦੇ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਉਹਨੇ ਤੈਨੂੰ ਮਾਰ ਦੇਣਾ, ਜੇ ਨਾ ਮਰਿਆ ਤਾਂ ਆਪ ਮਰ ਜਾਣਾ, ਤੈਨੂੰ ਪਤਾ ਉਹਦਾ ਜੋ ਕੁਛ ਮੂੰਹੋਂ ਨਿਕਲ ਗਈ ਆ ਉਹ ਗੱਲ ਸੱਚੀ ਹੁੰਦੀ ਹੈ, ਤੂੰ ਬੇਫਿਕਰ ਹੋ ਕੇ ਸੁੱਤਿਆ ਪਿਆ। ਆਪਾਂ ਕੋਈ ਪਲੈਨਿੰਗ ਬਣਾਈਏ, ਉਹਦੇ ਜਿਹੜਾ ਉਹਨੇ ਪ੍ਰਤਿਗਿਆ ਕੀਤੀ ਆ ਵੀ ਕੀ ਕਰੀਏ, ਉਹ ਕਹਿ ਤੂੰ ਆਰਾਮ ਨਾਲ ਕਿਉਂ ਸੁੱਤਾ ਪਿਆ? ਉਹ ਕਹਿੰਦਾ ਜੀ ਮੈਂ ਤਾਂ ਬੇਫਿਕਰ ਹੋ ਕੇ ਆਰਾਮ ਨਾਲ ਇਸ ਕਰਕੇ ਸੁੱਤਾ ਪਿਆ ਕਿ ਮੈਨੂੰ ਇਸ ਕਰਕੇ ਫਿਕਰ ਨਹੀਂ, ਕਿਉਂਕਿ ਫਿਕਰ ਕਰਨ ਵਾਲੇ ਤੁਸੀਂ ਮੇਰੇ ਨਾਲ ਹੋ। ਜਦੋਂ ਮੇਰੀ ਦੋਸਤੀ ਤੁਹਾਡੇ ਨਾਲ ਹੈ, ਮੇਰੀ ਫਰੈਂਡਸ਼ਿਪ ਤੁਹਾਡੇ ਨਾਲ ਹੈ, ਤੁਸੀਂ ਮੇਰੀ ਚਿੰਤਾ ਕਰੋ, ਮੈਂ ਕਿਉਂ ਚਿੰਤਾ ਕਰਾਂ? ਸੋ ਇਹ ਹੈ ਵਿਸ਼ਵਾਸ, ਕਿਉਂਕਿ ਮਿਹਨਤ ਦਾ ਫਲ ਜਿਹੜਾ ਨਾ, ਅਸੀਂ ਪਹਿਲਾਂ ਗੱਲ ਸੁਣੋ, ਮੈਂ ਥੋੜੀ ਹੋਰ ਪਾਸੇ ਲੈ ਜਾ, ਅਸੀਂ ਪਰਮਾਤਮਾ ਚ ਵਿਸ਼ਵਾਸ ਕਿਉਂ ਕਰਦੇ ਹਾਂ? ਜਿਵੇਂ ਅਰਜਨ ਨੇ ਕ੍ਰਿਸ਼ਨ ਭਗਵਾਨ ਚ ਵਿਸ਼ਵਾਸ ਕੀਤਾ ਸੀ, ਮੀਰਾ ਨੇ ਕ੍ਰਿਸ਼ਨ ਭਗਵਾਨ ਚ ਵਿਸ਼ਵਾਸ ਕੀਤਾ ਸੀ, ਕਿਉਂ ਅਸੀਂ ਰੱਬ ਚ ਵਿਸ਼ਵਾਸ ਕਰਦੇ ਹਾਂ, ਅੱਲਾ ਚ ਵਿਸ਼ਵਾਸ ਕਰਦੇ ਹਾਂ, ਵਾਹਿਗੁਰੂ ਚ ਵਿਸ਼ਵਾਸ ਕਰਦੇ ਹਾਂ? ਤਿੰਨ ਗੱਲਾਂ ਕਰਕੇ, ਸਿੰਪਲ ਗੱਲ। ਪਹਿਲੀ ਗੱਲ, ਅਸੀਂ ਰੱਬ ਦੇ ਵਿੱਚ ਵਿਸ਼ਵਾਸ ਇਸ ਕਰਕੇ ਕਰਦੇ ਹਾਂ ਕਿ ਹਰ ਮਿਹਨਤ ਦਾ ਫਲ, ਜੋ ਵੀ ਅਸੀਂ ਮਿਹਨਤ ਕਰਦੇ ਹਾਂ ਨਾ, ਉਹ ਅਸੀਂ ਮਿਹਨਤ ਦਾ ਸਾਡਾ ਆਪ ਕਰਦੇ ਹਾਂ, ਪਰ ਉਹਦਾ ਫਲ ਸਾਡੇ ਹੱਥ ਚ ਨਹੀਂ ਹੈ। ਇੱਕ ਕਿਸਾਨ ਜ਼ਮੀਨ ਦੇ ਵਿੱਚ ਬੀਜ ਬੀਜਦਾ, ਉਹਦਾ ਕੰਮ ਸੀ ਬੀਜ ਬੀਜਦਾ, ਹੁਣ ਉਹ ਬੀਜ ਦਾ ਫਲ ਲੱਗੂਗਾ, ਫੁੱਲ ਲੱਗਣਗੇ, ਇਹ ਉਹਦੇ ਹੱਥ ਦੇ ਨਹੀਂ ਗੱਲ। ਉਹਦਾ ਕੰਮ ਤਾਂ ਭਰ ਭਰ ਮਸ਼ਕਾਂ ਪਾਣੀ ਪਾ ਰਿਹਾ, ਪਰ ਫਲ ਦੇਣਾ ਪਰਮਾਤਮਾ ਦੇ ਹੱਥ ਵਿੱਚ ਹੈ। ਸੋ ਪਰਮਾਤਮਾ ਤੇ ਅਸੀਂ ਵਿਸ਼ਵਾਸ ਇਸ ਕਰਕੇ ਕਰਦੇ ਹਾਂ ਕਿਉਂਕਿ ਮਿਹਨਤ ਦਾ ਫਲ ਉਹਦੇ ਹੱਥ ਵਿੱਚ ਹੈ। ਦੂਜੀ, ਹਰ ਮੁਸ਼ਕਲ ਦਾ ਹੱਲ ਪਰਮਾਤਮਾ ਦੇ ਕੋਲ ਹੈ। ਜਦੋਂ ਵੀ ਕਦੇ ਅਸੀਂ ਸੰਕਟ ਚ ਫਸੀਏ ਤੇ ਸਾਡੇ ਕੋਲ ਕੋਈ ਹੱਲ ਨਾ ਲਿਖੇ ਨਿਕਲੇ, ਅਸੀਂ ਬਹੁਤ ਦੁਖੀ ਹੋਈਏ, ਤਾਂ ਉਦੋਂ ਪਰਮਾਤਮਾ ਹੀ ਕੋਈ ਅਜਿਹਾ ਹੱਲ ਕੱਢਦਾ ਜਿਹਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਵੀ ਸਾਡੇ ਹੱਥ ਪੱਲੇ ਤਾਂ ਕੁਝ ਨਹੀਂ ਸੀ, ਆਹ ਪਰਮਾਤਮਾ ਦੀ ਕਿਰਪਾ ਨਾਲ ਮੁਸ਼ਕਲ ਦਾ ਹੱਲ ਨਿਕਲਿਆ। ਤੀਸਰਾ, ਆਉਣੇ ਵਾਲਾ ਕੱਲ, ਕੱਲ ਕਿਹੋ ਜਿਹਾ ਚੜੂ, ਕਿਸ ਤਰ੍ਹਾਂ ਦਾ ਚੜੂਗਾ, ਇਹ ਸਾਡੇ ਨੂੰ ਸਾਨੂੰ ਨਹੀਂ ਪਤਾ, ਇਹ ਸਿਰਫ ਪਰਮਾਤਮਾ ਨੂੰ ਪਤਾ ਹੈ। ਇਸੇ ਕਰਕੇ ਅਸੀਂ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ, ਕਿਉਂਕਿ ਸਾਡੀ ਮਿਹਨਤ ਦਾ ਫਲ, ਮੁਸ਼ਕਲ ਦਾ ਹੱਲ ਔਰ ਆਉਣੇ ਵਾਲਾ ਕੱਲ ਜਿਹੜਾ ਹੈਗਾ ਉਹ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਹੈ। ਬੰਦਿਆ, ਰੱਬ ਤੇ ਰੱਖ ਭਰੋਸਾ, ਫਿਰ ਦੇਖੀ ਉਸ ਦੇ ਖੇਲ। ਜਿਹੜੇ ਬੰਦੇ ਯਕੀਨ ਕਰਦੇ ਨੇ, ਮੈਂ ਖੁਦ ਆਪਣਾ ਜ਼ਿੰਦਗੀ ਤਜਰਬਾ ਦੇਖਿਆ, ਐਸੀਆਂ ਗੱਲਾਂ ਹੋਈਆਂ ਜ਼ਿੰਦਗੀ ਚ ਬੰਦਾ ਸੋਚ ਹੀ ਨਹੀਂ ਸਕਦਾ ਵੀ ਇਹ ਕਿਵੇਂ ਹੋ ਗਿਆ। ਬੰਦਿਆ, ਰੱਬ ਤੇ ਰੱਖ ਭਰੋਸਾ, ਫਿਰ ਦੇਖੀ ਉਸ ਦੇ ਖੇਲ। ਚਮਤਕਾਰ ਫਿਰ ਅਜਿਹਾ ਹੁੰਦਾ ਹੈ ਜਿੱਥੇ ਵਿਗਿਆਨ ਵੀ ਹੁੰਦੇ ਫੇਲ, ਜਿੱਥੇ ਸਾਇੰਸ ਵੀ ਫੇਲ ਹੋ ਜਾਂਦੀ ਹੈ ਨਾ, ਉੱਥੇ ਪਰਮਾਤਮਾ ਦੇ ਜਿਹੜੇ ਰੰਗ ਨੇ, ਉਹਦੇ ਕਾਰਨਾਮੇ ਨੇ, ਉਹ ਦੇਖ ਦੇਖ ਕੇ ਬੰਦਾ ਹੈਰਾਨ ਹੁੰਦਾ। ਮੈਂ ਤਾਂ ਤੁਹਾਨੂੰ ਆਪਣੀ ਇਗਜ਼ਾਮਪਲ ਦੇ ਦਿੰਦਾ, 2 June 1987 ਦੇ ਵਿੱਚ ਅਸੀਂ ਵਿਜ਼ਟਰ ਤੌਰ ਤੇ ਕੈਨੇਡਾ ਚ ਆਏ ਸੀਗੇ। ਯੂ ਬਲੀਵ ਇਟ ਆਰ ਨਾਟ, ਇਟਸ ਏ ਹਾਰਡ ਫੈਕਟ, ਵਿਦ ਇਨ 24 ਆਵਰਸ ਕੈਨੇਡਾ ਗੌਰਮੈਂਟ ਨੇ ਸਾਨੂੰ ਅਕਸੈਪਟ ਕਰ ਲਿਆ ਕਿ ਤੁਹਾਨੂੰ ਅਸੀਂ ਪਰਮਾਨੈਂਟ ਲੈਂਡਡ ਪੇਪਰ ਦਿਆਂਗੇ, ਸਿਟੀਜ਼ਨਸ਼ਿਪ ਤਾਂ ਆਪੀ 2 ਸਾਲਾਂ ਬਾਅਦ ਮਿਲ ਜਾਣੀ ਹੈ। ਇਹ ਉਹਦੇ ਚਮਤਕਾਰ ਨੇ। ਦੇਖੋ ਅੱਜ ਸਾਇੰਸ ਨੇ ਕਿੰਨੀ ਤਰੱਕੀ ਕੀਤੀ ਹੈ, ਭਾਂਤ ਭਾਂਤ ਦੀਆਂ ਮੈਡੀਸਨ ਬਣ ਗਈਆਂ ਨੇ, ਪਰ ਕਈ ਵਾਰੀ ਦਵਾਈਆਂ ਜਵਾਬ ਦੇ ਦਿੰਦੀਆਂ ਨੇ। ਡਾਕਟਰ ਕਹਿੰਦੇ ਨੇ ਭਾਈ ਸਾਹਿਬ ਸਾਡੇ ਹੱਥ ਪਾਸ ਕੁਛ ਨਹੀਂ, ਹੁਣ ਤਾਂ ਉੱਪਰ ਵਾਲੇ ਦੀ ਕੋਈ ਰਹਿਮਤ ਕਰੇ, ਪਰ ਦਵਾਈਆਂ ਸਾਡੇ ਤੇ ਅਸਰ ਨਹੀਂ ਕਰਦੀਆਂ। ਉੱਥੇ ਤੁਸੀਂ ਦੇਖ ਲਓ ਕਿ ਬਹੁਤ ਵਾਰੀ ਜਦੋਂ ਅਸੀਂ ਸੱਚੇ ਰੱਬ ਨੂੰ ਸੱਚੇ ਤਰੀਕੇ ਦੇ ਨਾਲ ਯਾਦ ਕਰਦੇ ਹਾਂ, ਉੱਥੇ ਮੈਡੀਟੇਸ਼ਨ, ਭਜਨ ਬੰਦਗੀ, ਭਜਨ ਸਿਮਰਨ ਸਾਡਾ ਕੰਮ ਆਉਂਦਾ। ਇਹ ਵੀ ਸਾਇੰਟਿਸਟ ਹੋਏ ਨੇ, ਇੱਕ ਪ੍ਰਸਿੱਧ, ਤੁਸੀਂ ਗੂਗਲ ਕਰ ਲਿਓ, ਡਾਕਟਰ ਜੋ ਡਿਸਪੈਂਜਾ, JOEDISPENZA ਇੰਡੀਅਨ ਜ਼ੈਡ ਕਹਿੰਦੇ ਨੇ, ਅਸੀਂ ਇੱਧਰ ਕੈਨੇਡਾ ਜ਼ੀ ਕਹਿੰਦੇ ਹਾਂ। ਡਾਕਟਰ ਜੋ ਡਿਸਪੈਂਜਾ 1986 ਦੇ ਵਿੱਚ ਉਹ ਸਾਈਕਲ ਦੀ ਉਹਨਾਂ ਦੀ ਐਕਸੀਡੈਂਟ ਹੋ ਗਿਆ ਤੇ ਰੀੜ ਦੀਆਂ 6 ਥਾਂ ਤੋਂ ਹੱਡੀਆਂ ਦਬ ਗਈਆਂ, 6 ਥਾਂ ਤੋਂ ਉਹਦੀਆਂ। ਡਾਕਟਰਾਂ ਨੇ ਜਵਾਬ ਦਿੱਤਾ ਵੀ ਇਹ ਤਾਂ ਹੁਣ ਸਾਰੀ ਜ਼ਿੰਦਗੀ ਨਹੀਂ ਚੱਲ ਸਕਦਾ, ਤੇ ਨਾਲੇ ਇਹਦੀ ਬੈਕਬੋਨ ਦੀ, ਰੀੜ ਦੀ ਹੱਡੀ ਦੀ ਸਰਜਰੀ ਕਰਨੀ ਪਊਗੀ। ਉਹ ਆਪਣੀ ਬੁੱਕ ਦੇ ਵਿੱਚ, ਹੁਣ ਤਾਂ ਉਹ ਲੈਕਚਰ ਵੀ ਦਿੰਦੇ ਨੇ, ਉਹ ਲੈਕਚਰ ਵੀ ਸੁਣੋ, ਬੜੇ ਪਿਆਰੇ ਇੰਟਰਸਟਿੰਗ ਹੁੰਦੇ ਨੇ। ਉਹ ਕਹਿੰਦੇ ਮੈਨੂੰ ਜਦੋਂ ਡਾਕਟਰ ਨੇ ਕਿਹਾ ਤੂੰ ਸਾਰੀ ਜ਼ਿੰਦਗੀ ਚੱਲ ਨਹੀਂ ਨਾ ਸਕਦਾ, ਤੇ ਮੈਂ ਰੱਬ ਦੀ ਬੰਦਗੀ ਦੇ ਵਿੱਚ ਹੀ ਬੈਠ ਗਿਆ। ਕਹਿੰਦਾ ਮੈਂ ਇੰਨਾ ਬੈਠਿਆ ਕਿ 1-2 ਸਾਲ ਬਾਅਦ ਮੈਨੂੰ ਲੱਗਿਆ ਵੀ ਉਹਦੀਆਂ 6 ਨਾੜਾਂ ਜਾਂ ਮੇਰੀਆਂ ਦਵੀਆਂ ਸੀ ਬੈਕਬੋਨ ਦੀਆਂ, ਉਹ ਉਹਨਾਂ ਵਿੱਚ ਮੂਵਮੈਂਟ ਹੋਣੀ ਸ਼ੁਰੂ ਹੋ ਗਈ। ਐਨੀ ਵੇ ਸ਼ਾਰਟਕੱਟ ਇਹ ਹੈ, ਤੇ ਉਹ ਬਿਲਕੁਲ ਠੀਕ ਹੋ ਗਿਆ। ਉਹ ਇਹ ਗੱਲ ਕਹਿੰਦਾ ਕਿ ਮੈਡੀਟੇਸ਼ਨ ਜ਼ਰੂਰੀ ਹੈ, ਪਰ ਮੈਡੀਟੇਸ਼ਨ ਦੇ ਨਾਲ ਨਾਲ ਦਵਾਈ ਵੀ ਲਓ। ਦਵਾਈ ਇੱਕ ਜ਼ਰੀਆ ਹੈ, ਐਂਡ ਜਿਹੜਾ ਹੈਗਾ ਉਹ ਮੈਡੀਟੇਸ਼ਨ ਹੈ। ਜਿਵੇਂ ਕਿਹਾ ਜਾਂਦਾ ਨਾ, ਜੋ ਬਾਤ ਦਵਾ ਸੇ ਬਣ ਨਾ ਸਕੇ ਵੋ ਬਾਤ ਦੁਆ ਸੇ ਹੋਤੀ ਹੈ, ਉਹ ਪ੍ਰਾਰਥਨਾ ਨਾਲ, ਪ੍ਰੇਅਰ ਨਾਲ, ਮੈਡੀਟੇਸ਼ਨ ਨਾਲ ਹੁੰਦੀ ਹੈ, ਜਿੱਥੇ ਦਵਾਈਆਂ ਫੇਲ ਹੋ ਜਾਂਦੀਆਂ। ਹਕੀਕਤ ਇਹ ਹੈ ਕਿ ਅਸੀਂ ਦਿਨ ਰਾਤ ਦੁਨੀਆਂ ਦੇ ਧਨ ਦੌਲਤ ਇਕੱਠੀ ਕਰਨ ਵਿੱਚ ਬਿਜ਼ੀ ਰਹਿੰਦੇ ਹਾਂ, ਪਰ ਥੋੜਾ ਜਿਹਾ ਵਕਤ ਭਾਈ ਸਾਹਿਬ ਪਰਮਾਤਮਾ ਦੀ ਯਾਦ ਵਿੱਚ ਵੀ ਬੈਠਿਆ ਕਰੋ। ਮੈਂ ਦੂਜੇ ਨੂੰ ਉਪਦੇਸ਼ ਨਹੀਂ ਕਰਦਾ, ਪਹਿਲਾਂ ਆਪਣੇ ਦੇ ਲਾਗੂ ਕੀਤਾ। ਜਿਹੜੇ ਦੁਨੀਆਂ ਦੇ ਸੋਨੇ ਚਾਂਦੀ ਮਗਰ ਭੱਜੇ ਫਿਰਦੇ ਆ ਨਾ, ਸਾਹ ਨਿਕਲਦਾ ਹੀ ਦੇਖ ਲਓ ਪ੍ਰੈਕਟੀਕਲ ਆ, ਘਰਦਿਆਂ ਨੇ ਸੰਭਾਲ ਲੈਣੇ ਨੇ। ਜਿਹੜੇ ਸਾਡੇ ਮੇਰੇ ਹੁਣ ਹੱਥ ਚ ਰਿੰਗ ਪਾਈ ਵੀ ਆ ਜਾਂ ਚੇਨਾਂ ਪਾਈਆਂ, ਕੜੇ ਪਾਏ ਵੀ ਨੇ, ਤੇ ਘਰਦੇ ਉਹਦੀ ਫਟਾਫਟ ਲਾ ਲੈਂਦੇ ਨੇ। ਇੰਨੀ ਕੁ ਸਾਡੀ ਵੈਲਿਊ ਆ ਜਿਹੜੇ ਅਸੀਂ ਨਾਲ ਨਾਲ ਲਈ ਫਿਰਦੇ ਹਾਂ। ਅਸੀਂ ਤਾਂ ਘਰਦਿਆਂ ਨੇ ਜਦੋਂ ਮਰਾਂਗੇ ਨਾ, ਤੇ ਸਾਨੂੰ ਨੰਗਾ ਕਰਕੇ ਅੱਗ ਦੇ ਸਪੁਰਦ ਕਰ ਦੇਣਾ, ਜਿਹਦਾ ਮਾੜੀ ਚੀਕ ਲੱਗਦੀ ਅੱਗ ਦੇ ਨਾਲ, ਤੇ ਬਾਹਲੇ ਬੰਦਿਆਂ ਨੂੰ ਜ਼ਮੀਨ ਚ ਦਵਾ ਆਉਂਦੇ, ਤਾਂ ਕਿ ਸਾਡੇ ਜਿਹੜਾ ਸਰੀਰ ਹੈ ਨਾ, ਅਸੀਂ ਕੀੜੇ ਮਕੌੜੇ ਖਾਧੇ ਨੇ, ਜਾਨਵਰ ਖਾਧੇ ਨੇ, ਹੁਣ ਉਹ ਕੀੜੇ ਮਕੌੜੇ ਸਾਨੂੰ ਵੀ ਚਸਕੇ ਲੈ ਕੇ ਖਾਣ। ਇਸ ਕਰਕੇ ਸਾਨੂੰ ਪਰਮਾਤਮਾ ਦੇ ਭਗਤ ਬਣਨਾ ਬਹੁਤ ਜ਼ਰੂਰੀ ਹੈ, ਉਹਦੀ ਮੈਡੀਟੇਸ਼ਨ ਕਰਨਾ। ਸੱਚਾ ਸਤਸੰਗੀ ਜਿਹੜਾ ਪਰਮਾਤਮਾ ਦਾ ਭਗਤ ਹੈ, ਹੈ ਤਾਂ ਸਾਰੇ ਹੀ, ਕੋਈ ਕਹਿੰਦਾ ਮੈਂ ਮੰਦਰ ਜਾ ਆਇਆ, ਕੋਈ ਕਹਿੰਦਾ ਮੈਂ ਗੁਰਦੁਆਰੇ ਜਾ ਆਇਆ, ਕੋਈ ਕਹਿੰਦਾ ਮੈਂ ਵਰਤ ਰੱਖਦਾ, ਕੋਈ ਕਹਿੰਦਾ ਮੈਂ ਸ਼ਾਮ ਨੂੰ ਜੋਤ ਜਗਾਉਣਾ। ਇਹ ਸੱਚੇ ਆਪਾਂ ਕਹਿੰਦੇ ਭਗਤ ਬੰਦਾ ਸੱਚਾ ਸਤਸੰਗੀ ਹੈ। ਸੱਚਾ ਸਤਸੰਗੀ ਬਣਨ ਦੀ ਹਰ ਕੋਈ ਕੋਸ਼ਿਸ਼ ਕਰਦਾ, ਪਰ ਸੱਚਾ ਸਤਸੰਗੀ ਕੌਣ ਹੈ? ਮੀਰਾ ਜੀ ਇੱਕ ਹੋਰ ਪੋਈ ਵਿੱਚ ਲਿਖਦੇ ਨੇ ਕਿ ਸੱਚਾ ਸਤਸੰਗੀ ਜਿਹੜਾ ਰੱਬ ਦਾ ਭਗਤ ਹੈ ਉਹਦੀ ਨਿਸ਼ਾਨੀ ਕੀ ਹੈ? ਸੱਚਾ ਸਤਸੰਗੀ ਜੋ ਵੀ ਹੋਵੇ ਸਾਹਿਬ ਕੋ ਪਾਵੇਗਾ ਸੋਏ। ਜਿਹੜਾ ਬੰਦਾ ਸੱਚਾ ਪਰਮਾਤਮਾ ਨਾਲ ਪਿਆਰ ਕਰਦਾ, ਭਗਤ ਹੈ, ਉਹ ਪਰਮਾਤਮਾ ਨਾਲ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਜਾਵੇਗਾ। ਸੱਚਾ ਸਤਸੰਗੀ ਜੋ ਵੀ ਹੋਵੇ ਸਾਹਿਬ ਕੋ ਪਾਵੇਗਾ ਸੋਏ। ਸੱਚਾ ਸਤਸੰਗੀ ਕੈਸਾ ਹੋਵੇ, ਉਹਦੀ ਕੁਆਲਿਟੀ ਕੀ ਨੇ? ਸੱਚਾ ਸਤਸੰਗੀ ਕੈਸਾ ਹੋਏ ਅਬ ਮੈਂ ਸੋਈ ਬਿਖਾਨੂ ਤੋਏ। ਅਬ ਮੀਰਾ ਬਾਈ ਜੀ ਉਹਦੀਆਂ ਕੁਆਲਿਟੀ ਦੱਸਦੀਆਂ ਨੇ, ਕੀ ਕੁਆਲਿਟੀਆਂ ਨੇ ਸੱਚੇ ਆਦਮੀ ਦੀਆਂ, ਸੱਚੇ ਰੱਬ ਦੇ ਭਗਤ ਦੀਆਂ। ਪਹਿਲੇ ਸਾਧੇ ਬਚਨ ਕੋ, ਆਪਣੇ ਜੇ ਬਚਨਾਂ ਦੇ ਉੱਤੇ ਮੂੰਹ ਦੇ ਉੱਤੇ ਕੰਟਰੋਲ ਕਰੇ, ਇਹੋ ਜਿਹੀਆਂ ਲੈਂਗੁਏਜ ਨਾ ਗਾਲਾਂ ਹੀ ਨਾ ਕੱਢਦਾ ਫਿਰੇ, ਫਿਰ ਕੌੜੀ ਜਵਾਨ ਨਾ ਬੋਲੇ। ਦੂਜਾ ਸਾਧੇ ਦੇਹ, ਫਿਰ ਸਰੀਰ ਨੂੰ, ਕਿ ਜਿਹੜੇ ਸਾਡੇ ਹੱਥ ਨੇ, ਪੈਰ ਨੇ, ਅੱਖਾਂ ਨੇ, ਕੰਨ ਨੇ, ਉਹਨੂੰ ਵੀ ਕੰਟਰੋਲ ਕਰਨਾ। ਕੀ ਅਸੀਂ ਸ਼ਰਾਬ ਦੇ ਠੇਕੇ ਵੱਲ ਜਾਣਾ ਕਿ ਸਤਸੰਗ ਵੱਲ ਜਾਣਾ? ਕੀ ਅੱਖਾਂ ਨਾਲ ਬੁਰੀਆਂ ਗੰਦੀਆਂ ਬਲਿਊ ਮੂਵੀ ਦੇਖਣੀਆਂ ਕਿ ਸਤਸੰਗ ਸੁਣਨਾ? ਕੀ ਹੱਥਾਂ ਨਾਲ ਚਪੇੜਾਂ ਮਾਰਨੀਆਂ ਕਿ ਕਿਸੇ ਗਿਰੀ ਗੁਰੀ ਪਿਓ ਨੇ ਮੂੰਹ ਚ ਰੋਟੀ ਦੀ ਬੁਰਕੀ ਪਾਉਣੀ? ਪਹਿਲੇ ਸਾਧੇ ਬਚਨ ਕੋ, ਦੂਜਾ ਸਾਧੇ ਦੇਹ, ਤੀਜਾ ਸਾਧੇ ਮਨ ਕੋ, ਤੀਜਾ ਮਨ ਕੋ ਸਾਧੀਏ। ਮਨ ਦੇ ਵਿੱਚ ਵੀ ਬੁਰੇ ਬੁਰੇ ਖਿਆਲ ਨਾਲ ਉਪਰੋਂ ਹੱਥਾਂ ਨਾਲ ਕਰੀ ਚੱਲੋ, ਸੇਵਾ ਕਰੀ ਚੱਲੋ, ਵਿੱਚੋਂ ਮਨ ਦੇ ਵਿੱਚ ਸਾਡੇ ਸ਼ੈਤਾਨੀ ਹੋਵੇ, ਮਨ ਵੀ ਸਾਡਾ ਸਾਫ਼ ਹੋਣਾ ਚਾਹੀਦਾ। ਸਭ ਤੇ ਕਰੇ ਸਨੇਹ ਤੇ ਸਾਰੇ ਲੋਕਾਂ ਨਾਲ ਪਿਆਰ ਕਰੋ। ਸਭ ਸੇ ਕਰੇ ਸਨੇਹ ਮੋਹ ਇਸ ਜਗ ਕੋ ਛੋੜੇ। ਜਦੋਂ ਸਨੇਹ ਹੋਜੂਗਾ ਫਿਰ ਉਹ ਦੁਨੀਆਂ ਦੇ ਨਾਲੋਂ ਡਿਟੈਚ ਹੋਣਾ ਸ਼ੁਰੂ ਹੋ ਜਾਂਦਾ। ਚਿੰਤਾ ਸੇ ਤੋੜੇ ਤਾਰ, ਪ੍ਰੀਤ ਉਸ ਪ੍ਰਭ ਸੇ ਜੋੜੇ। ਫਿਰ ਕੀ ਹੈ ਕਿ ਜਿਹੜੀ ਸਾਨੂੰ ਚਿੰਤਾ ਫਿਕਰ ਹੈ ਉਹਨਾਂ ਨੂੰ ਛੱਡ ਕੇ ਪਰਮਾਤਮਾ ਦੇ ਹਰ ਵਕਤ ਭਗਤੀ ਦੇ ਵਿੱਚ ਲੀਨ ਰਹੇ। ਇਹ ਲੱਗਦਾ ਵੀ ਮੁਸ਼ਕਲ ਜਿਹਾ ਕੰਮ ਹੈ, ਜਿਵੇਂ ਕਹਿੰਦੇ ਨੇ ਸਾਡੇ ਪੰਜਾਬ ਬਰਨਾਲੇ ਵਿੱਚ ਛੋਲੇ ਖਵਾਉਣ ਵਾਲੀ ਗੱਲ ਹੈ, ਰਸਗੁੱਲੇ ਤਾਂ ਮਿਲਦੇ ਨੇ ਜ਼ਿੰਦਗੀ 'ਚ। ਉਹ ਭਾਈ ਸਾਹਿਬ ਜਿਹੜੇ ਬੰਦੇ IAS IPS ਕੋਈ ਰਾਸ਼ਟਰਪਤੀ ਬਣ ਜਾਂਦਾ, ਕੋਈ ਪ੍ਰਧਾਨ ਮੰਤਰੀ, ਉਹਨਾਂ ਨੇ ਮਿਹਨਤਾਂ ਕੀਤੀਆਂ ਹੁੰਦੀਆਂ ਨੇ। ਜਦੋਂ ਅਸੀਂ ਸਕੂਲ ਗੌਰਮੈਂਟ ਸਕੂਲ 'ਚ ਪੜ੍ਹਦੇ ਸੀਗੇ, ਜੇ 100 ਬੱਚਾ ਹੁੰਦਾ ਸੀ ਫਸਟ ਤਾਂ ਇੱਕੋ ਹੀ ਹੁੰਦਾ ਸੀ, ਕਿਉਂਕਿ ਉਹਨੇ ਜ਼ਿਆਦਾ ਮਿਹਨਤ ਕੀਤੀ ਹੁੰਦੀ ਸੀਗੀ। ਪ੍ਰੋਫੈਸਰ ਸਾਰੇ ਨਹੀਂ ਬਣ ਗਏ ਸ਼੍ਰੀ ਕਾਲਜ 'ਚ ਪੜ੍ਹ ਕੇ, ਕੁਛ ਬੰਦੇ ਜਿਨ੍ਹਾਂ ਨੇ ਉਸ ਵਿਅਕਤੀ ਉੱਤੇ ਮਿਹਨਤ ਕੀਤੀ, ਜਿਨ੍ਹਾਂ ਨੂੰ ਮੌਕਾ ਮਿਲਿਆ, ਮੌਕਾ ਸੰਭਾਲਿਆ ਤੇ ਫੇਰ ਬਣੇ। ਸੋ ਇਸ ਕਰਕੇ ਜੇ ਚੰਗੇ ਗੁਣ ਹੋਣੇ ਨੇ ਕਿ ਸਾਡੇ ਮੂੰਹ ਦੇ ਨਾਲ, ਸਾਡੇ ਸੋਚਣ ਦੇ ਨਾਲ, ਸਾਡੇ ਹੱਥਾਂ ਦੇ ਨਾਲ ਹਮੇਸ਼ਾ ਲੋਕਾਂ ਦੀ ਭਲਾਈ ਹੋਣੀ ਚਾਹੀਦੀ ਹੈ, ਇਹ ਦੇਖ ਕੇ ਕਿ ਪਰਮਾਤਮਾ ਮੇਰੀ ਹਰ ਕਰਤੂਤ ਦੇਖ ਰਿਹਾ। 4 ਸਾਲ ਦਾ ਬੱਚਾ ਸਾਡੇ ਕਮਰੇ 'ਚ ਬੈਠਾ ਹੋਵੇ ਨਾ, ਅਸੀਂ ਕਦੇ ਮਾੜਾ ਕੰਮ ਨਹੀਂ ਕਰਦੇ ਕਿ ਬੱਚਾ ਸਾਨੂੰ ਦੇਖ ਰਿਹਾ ਹੋਊਗਾ। ਕਿਸੇ ਦੇ ਘਰੇ ਜਾਈਏ ਉੱਥੇ 2 ਪੈਸੇ ਦੀ ਪੈਨਸਲ ਨਹੀਂ ਚੱਕਦੇ ਅਸੀਂ ਕਿ ਬੱਚੇ ਨੇ ਜੇ ਡੈਡੀ ਨੂੰ ਦੱਸਤਾ ਵੀ ਅੰਕਲ ਜੀ ਨੇ ਜੇਬ 'ਚ ਪਾਈ ਹੈ, ਬੇਇੱਜ਼ਤੀ ਹੋਊਗੀ, ਸਾਡੀ ਚੋਰੀ ਫੜੀ ਜਾਊਗੀ। ਪਰ ਪਰਮਾਤਮਾ ਨੂੰ ਅਸੀਂ ਕਹਿੰਦੇ ਹਾਂ ਹਰ ਥਾਂ ਤੇ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਫਿਰ ਸਾਨੂੰ 2 ਸਾਲ ਦੇ ਬੱਚੇ ਜਿੰਨਾ ਵੀ ਡਰ ਨਹੀਂ ਪਰਮਾਤਮਾ ਦਾ? ਕਹਿਣ ਨੂੰ ਕਹੀ ਜਾਂਦੇ ਹਾਂ ਪਰ ਪ੍ਰੈਕਟੀਕਲ ਤਾਂ ਨਹੀਂ ਨਾ। ਜੇ ਪ੍ਰੈਕਟੀਕਲ ਸਾਨੂੰ ਉਹਦਾ ਡਰ ਹੋਵੇ ਤਾਂ ਅਸੀਂ ਚੋਰੀਆਂ, ਠੱਗੀਆਂ, ਬੇਈਮਾਨੀਆਂ, ਨਿੰਦਿਆ, ਚੁਗਲੀ, ਹੇਰਾ ਫੇਰੀਆਂ ਕਿਉਂ ਕਰੀਏ? ਸਾਨੂੰ ਡਰ ਨਹੀਂ ਹੈ। ਸੋ ਇਸ ਕਰਕੇ ਮੀਰਾ ਜੀ ਕਹਿੰਦੇ ਨੇ ਖਰਚੇ ਨਹੀਂ ਕੋਈ ਚੋਰ ਨਾ ਲਵੇ, ਦਿਨ ਦਿਨ ਵਰਤ ਸਵਾਇਓ। ਹੁਣ ਇਹ ਜਿਹੜਾ ਰਾਮ ਦਾ ਧਨ ਹੈ, ਪਰਮਾਤਮਾ ਧਨ ਹੈ, ਤੁਸੀਂ ਜੋੜਿਆ ਹੋਇਆ ਨਾ, ਜਿਹੜਾ ਬਾਹਰਲਾ ਧਨ ਹੈ, ਸਪੋਜ਼ ਤੁਹਾਡੇ ਕੋਲ $100,000 ਹੈ ਜਾਂ ₹1,00,000, ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਗਰੀਬ ਗਰੂਪ ਵਿੱਚ ਵੰਡ ਦਿਓਗੇ ਤਾਂ ਤੁਹਾਡੀ ਉਹ ਪੋਕਟ ਘੱਟ ਜੂਗੀ। ਪਰ ਜਿਹੜਾ ਰਾਮ ਦਾ ਧਨ ਹੈ, ਪਰਮਾਤਮਾ ਦਾ ਨਾਮ ਹੈ, ਉਹ ਜਿੰਨੀਆਂ 'ਚ ਮਰਜ਼ੀ ਵੰਡੋ, ਸਾਰਿਆਂ ਦਾ ਵੀ ਫਾਇਦਾ ਹੋਊਗਾ, ਤੁਹਾਡਾ ਵੀ ਫਾਇਦਾ ਹੋਊਗਾ, ਇਹਦੇ ਨਾਲ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ। ਕੋਈ ਚੋਰ ਨਾ ਲਵੇ, ਇਹਨੂੰ ਕੋਈ ਚੋਰ ਬੰਦਾ ਚੋਰੀ ਨਹੀਂ ਕਰ ਸਕਦਾ। ਜੇ ਸਾਡਾ ਦੁਨੀਆਂ ਦਾ ਧਨ ਹੈ ਨਾ, ਉਹ ਤਾਂ ਚੋਰੀ ਵੀ ਕਰ ਲੈਂਦਾ। ਚੋਰ ਕਿਹਨੂੰ ਕਹਿੰਦੇ ਨੇ? ਚੋਰ ਦੀ ਖਾਸੀਅਤ ਇਹ ਹੈ, ਪਹਿਲਾਂ ਮੈਂ ਤੁਹਾਨੂੰ ਲਾਈਟ ਨੋਟ 'ਚ ਗੱਲ ਦੱਸਦਿਆਂ ਕਿ ਆਪਾਂ ਕਹਿੰਦੇ ਚੋਰ ਦੀ ਦਾੜੀ 'ਚ ਤਿਨਕਾ, ਅਸੀਂ ਵੀ ਸੁਣਦੇ ਹੁੰਦੇ ਸੀ, ਆਮ ਹਰੇਕ ਬੰਦਾ ਵਰਤਦਾ ਪੰਜਾਬੀ, ਚੋਰ ਦੀ ਦਾੜੀ 'ਚ ਤਿਨਕਾ। ਇਹ ਕਹਿੰਦੇ ਕੀ ਹੋਣੇ, ਇਹਦਾ ਕੀ ਮਤਲਬ ਹੈ ਚੋਰ ਦੀ ਦਾੜੀ 'ਚ ਤਿਨਕਾ? ਇਹਦੇ ਵਿੱਚ ਲਾਈਟ ਨੋਟ ਸੁਣਾਉਣਾ, ਕਹਿੰਦੇ ਇੱਕ ਰਾਜੇ ਦੇ ਰਾਜ ਦੇ ਵਿੱਚ ਇੱਕ ਚੋਰ ਸੀਗਾ, ਉਹ ਬੜਾ ਇੰਟੈਲੀਜੈਂਟ ਸੀ ਚੋਰ। ਉਹ ਜਦੋਂ ਵੀ ਰਾਤ ਨੂੰ ਚੋਰੀ ਕਰਦਾ ਕਦੋਂ ਹੈ? ਜਦੋਂ ਕੋਈ ਬੰਦਾ ਉਹਨੂੰ ਦੇਖ ਨਾ ਰਿਹਾ ਹੋਵੇ। ਇਹੀ ਹੁੰਦਾ ਚੋਰ ਦੀ ਕੁਆਲਿਟੀ, ਇਹੀ ਹੁੰਦੀ, ਜੇ ਸਾਹਮਣੇ ਨਹੀਂ ਕਰਦਾ, ਜਦੋਂ ਕਿਸੇ ਦੀ ਅੱਖ ਇੱਧਰ ਉੱਧਰ ਹੋਈ ਉਹਦੀ ਚੀਜ਼ ਚੱਕ ਲੈਣੀਆਂ ਨੇ। ਉਹ ਕਹਿੰਦੇ ਉਹਦਾ ਰਾਜ ਦੇ ਵਿੱਚ ਚੋਰ ਇੰਨਾ ਐਕਸਪਰਟ ਸੀ ਨਾ, ਜਦੋਂ ਚੋਰੀ ਕਰਨੀ ਉਹ ਪਤਾ ਹੀ ਨਾ ਲੱਗਿਆ ਕਰੇ, ਉਹਨੇ ਬਥੇਰਾ ਪੁਲਿਸ ਵਾਲੇ CID ਵਾਲੇ ਭੇਜੇ ਚੋਰ ਨਾ ਫੜਿਆ ਜਾਵੇ। ਰਾਜਾ ਹੁਣ ਅੱਗੇ ਵਾਲਾ ਕੰਮ ਤਾਂ ਹੈ ਨਹੀਂ, ਇੱਥੇ ਵਾਲਾ ਕੰਮ ਤਾਂ ਹੈ ਨਹੀਂ ਵੀ ਝੂਠਾ ਹੀ ਫੜ ਲਓ, ED ਵਾਲੇ ਬੁਲਾ ਲੈਣ। ਜਿੰਨਾ ਚਿਰ ਕੋਈ ਸਬੂਤ ਨਹੀਂ ਮਿਲਦਾ, ਜਿੰਨਾ ਚਿਰ ਕੋਈ ਪੱਕਾ ਪਤਾ ਨਹੀਂ ਲੱਗਦਾ, ਉਹਨਾਂ ਚਿਰ ਚੋਰ ਨੂੰ ਫੜ ਨਹੀਂ ਸਕਦੇ। ਉਹ ਰਾਜ ਦੇ ਵਿੱਚ ਚੋਰ ਸੀਗਾ ਪਰ ਫੜਿਆ ਨਹੀਂ ਜਾਂਦਾ ਸੀ, ਲੋਕ ਬਹੁਤ ਦੁਖੀ ਸੀ। ਰਾਜੇ ਨੇ ਆਪਣੇ ਗੁਰੂ ਨੂੰ ਕਿਹਾ ਉਸ ਵੀ ਦੇਖੋ ਜੀ ਆਹ ਗੱਲ ਹੈ, ਚੋਰ ਫੜਿਆ ਨਹੀਂ ਜਾਂਦਾ, ਪਰਜਾ ਦੇ ਵਿੱਚ ਜਨਤਾ ਦੇ ਵਿੱਚ ਹਾਹਾਕਾਰ ਹੈ ਕਿ ਰੋਜ਼ ਚੋਰੀ ਹੁੰਦੀ ਹੈ, ਜਿਵੇਂ ਸਾਡੇ ਬਰੈਂਪਟਨ 'ਚ ਸਾਡੀ ਆਪ ਵੀ ਕਾਰ ਚੱਕੀ ਗਈ ਰੇਂਜ ਰੋਵਰ, ਸਾਡੇ ਗਲੀ ਦੇ ਵਿੱਚ ਇਹੋ ਜਿਹਾ ਕੋਈ ਘਰ ਨਹੀਂ ਜਿਹਦੀ ਕਾਰ ਨਹੀਂ ਚੱਕੀ ਹੈਗੀ, ਤਾਂ ਇੰਨੀ ਬੜੀ ਪਾਪੂਲਰ ਹੈ, ਈਜ਼ੀ ਕੰਮ ਹੈ। ਸੋ ਚੋਰ ਨਹੀਂ ਫੜੇ ਜਾਂਦੇ ਸੀ, ਇਸੇ ਤਰ੍ਹਾਂ ਉਹ ਰਾਜੇ ਦੇ ਦਰਬਾਰ 'ਚ ਜਿਹੜਾ ਚੋਰ ਸੀ ਨਾ ਉਹ ਫੜਿਆ ਨਹੀਂ ਜਾਂਦਾ ਸੀ। ਅਤੇ ਸੰਤ ਨੂੰ ਉਹਨੇ ਗਈ, ਉਹ ਕਹਿੰਦਾ ਜੀ ਕੋਈ ਗੱਲ ਨਹੀਂ ਰਾਜਨ, ਮੈਂ ਕੱਲ੍ਹ ਨੂੰ ਫੜ ਦੂੰਗਾ। ਉਹ ਕਹਿੰਦੇ ਤੁਸੀਂ ਕਿਵੇਂ ਫੜ ਦਿਓ? ਕਹਿੰਦਾ ਤੂੰ ਮੇਰਾ ਕਹਿਣਾ ਮੰਨ ਅਤੇ ਤੂੰ ਮੇਰੇ ਮੁਤਾਬਕ ਚੱਲੋ। ਕਹਿੰਦਾ ਕਹਿੰਦਾ ਜਿੰਨੇ ਵੀ ਤੇਰੇ ਰਾਜ ਦੇ ਵਿੱਚ ਬੰਦੇ ਨੇ ਨਾ ਸਾਰਿਆਂ ਨੂੰ ਕੱਲ੍ਹ ਨੂੰ ਗਰਾਊਂਡ ਦੇ ਵਿੱਚ ਇਕੱਠੇ ਕਰ ਲੈ, ਕਹਿੰਦਾ ਬਾਕੀ ਮੇਰੇ 'ਤੇ ਛੱਡ ਦਿਓ। ਉਹ ਅਨਾਊਂਸਮੈਂਟ ਹੋ ਗਈ ਸਾਰੇ ਬੰਦਿਆਂ ਨੇ, ਰਾਜ ਦਾ ਹੁਕਮ ਸੀ, ਆ ਗਏ ਸਾਰੇ ਬੰਦੇ, ਜਿੰਨੇ ਵੀ ਸੀ ਕੋਈ ਨਾਗਾ ਨਹੀਂ, ਕੋਈ ਐਕਸੈਪਸ਼ਨ ਨਹੀਂ ਸੀਗੀ। ਸਾਰੇ ਬੰਦੇ ਜਦੋਂ ਆ ਗਏ ਤੇ ਉਸ ਸੰਤ ਨੇ ਉਸ ਫਕੀਰ ਨੇ ਕੀ ਕੀਤਾ ਕਿ ਜਿਹੜੀ ਪੁਲਿਸ ਸੀਗੀ ਰਾਜ ਦੇ ਵਿੱਚ ਉਹਨਾਂ ਦੇ ਕੰਨ 'ਚ ਆ ਕੇ ਗੱਲ ਸਮਝਾਤੀ ਵੀ ਤੁਸੀਂ ਸਾਰੇ ਲੋਕਾਂ ਦੇ ਵਿੱਚ ਖਿੱਲਰ ਖਿੱਲਰ ਕੇ ਖੜ੍ਹ ਜਾਓ, ਕੋਈ ਸੈਂਟਰ ਕੋਈ ਕੁਛ, ਵੀ ਜਦੋਂ ਮੈਂ ਕੁਛ ਇਸ਼ਾਰਾ ਕਰੂੰਗਾ ਤੁਸੀਂ ਫਿਰ ਧਿਆਨ ਰੱਖਣਾ ਲੋਕਾਂ ਕੋਲ। ਕਹਿੰਦੇ ਠੀਕ ਹੈ ਜੀ। ਸੰਤ ਜੀ ਸਟੇਜ ਤੇ ਚੜ ਗਏ, ਸਟੇਜ ਤੇ ਚੜ ਕੇ ਲੋਕਾਂ ਨੂੰ ਕਹਿੰਦੇ ਵੀ ਦੇਖੋ ਬਹਿਨੋ ਭਾਈਓ, ਇਸ ਰਾਜ ਦੇ ਵਿੱਚ ਇੱਕ ਚੋਰ ਹੈ, ਉਹ ਇੰਨਾ ਹੁਸ਼ਿਆਰ ਹੈ, ਬਥੇਰੀ ਪੁਲਿਸ ਭੇਜਦੀ, ਬਥੇਰੀ CID, ਉਹ ਫੜਿਆ ਨਹੀਂ ਜਾਂਦਾ, ਹੀ ਸੋ ਇੰਟੈਲੀਜੈਂਟ, ਪਰ ਮੈਂ ਅੱਜ ਉਹਨੂੰ ਫੜ ਲੈਣਾ, ਮੈਂ ਫੜਨਾ ਇਸ ਕਰਕੇ ਕਹੂੰਗਾ, ਤੁਹਾਨੂੰ ਪਤਾ ਕਿ ਮੈਂ ਰੱਬ ਨੂੰ ਮੰਨਦਾ, ਮੈਂ ਰੱਬ ਦਾ ਮੰਤਰ ਪੜ੍ਹ ਕੇ ਫੂਕ ਮਾਰੂੰਗਾ, ਤੇ ਜਦੋਂ ਮੈਂ ਫੂਕ ਮਾਰੂੰਗਾ ਉਹ ਜਿਹੜੀ ਹਵਾ ਸਾਰੇ ਥਾਂ ਤੇ ਖਿੱਲਰ ਜੂਗੀ, ਤੇ ਉਹ ਮੇਰੀ ਫੂਕ ਦੇ ਵਿੱਚ ਇੱਕ ਤਿਨਕਾ ਹੋਊਗਾ, ਉਹ ਜਿਹੜੀ ਆਪਣੇ ਕਣਕਾਂ ਹੁੰਦੀਆਂ ਸੀ ਨਾ ਬਰੀਕ ਬਰੀਕ ਛਿਲਕੇ ਹੁੰਦੇ ਸੀ, ਬਰੀਕ ਜੇ ਫੂਸ ਜਾਂ ਕਹਿ ਲਓ, ਉਹ ਜਿਹੜਾ ਤਿਨਕਾ ਹੈ ਨਾ ਜਿਹਦੇ ਜਾ ਕੇ ਦਾੜੀ ਦੇ ਵਿੱਚ ਚੁੰਮੜ ਜੂਗਾ ਉਹੀ ਚੋਰ ਹੈ। ਉਹਨੇ ਮੰਤਰ ਪੜਿਆ, ਫੂਕ ਮਾਰੀ ਤੇ ਸਾਰੇ ਆਰਾਮ ਨਾਲ ਖੜੇ ਰਹੇ, ਤੇ ਜਿਹੜਾ ਬੰਦਾ ਸੀ ਚੋਰ ਉਹਨੇ ਕਿਹਾ ਵੀ ਹੈ ਕਹਿੰਦੇ ਮੇਰੇ ਦੇ ਨਾਲ ਉਹਨੇ ਦਾੜੀ ਦੇ ਐਂ ਹੱਥ ਮਾਰਨਾ ਸ਼ੁਰੂ ਕਰਦਾ, ਚੋਰਾਂ ਨੂੰ ਉਹਦੇ ਫੜ ਲਿਆ, ਕਹਿੰਦੇ ਇਹਨੂੰ ਫੜ ਲਓ, ਕਹਿੰਦੇ ਚੋਰ ਦੀ ਦਾੜੀ ਤਿਨਕਾ। ਇਹਦਾ ਖੈਰ ਮੈਂ ਲਾਈਟ ਨੋਟ ਸੁਣਾਈ ਸੀ, ਗੱਲ ਆਉਂਦੀ ਆਪਾਂ ਮੀਰਾ ਬਾਈ ਤੇ। ਮੀਰਾ ਬਾਈ ਜੀ ਨੇ ਕਿਹਾ ਕਿ ਖਰਚੇ ਨਹੀਂ ਕੋਈ ਚੋਰ ਨਾ ਲੇਵੇ, ਉਹ ਜਿਹੜਾ ਧਨ ਹੈ ਨਾ ਉਹਨੂੰ ਚੋਰ ਚੋਰੀ ਨਹੀਂ ਕਰ ਸਕਦਾ। ਕਹਿੰਦੇ ਨੇ ਇੱਕ ਵਾਰ ਕੋਈ ਫਕੀਰ ਜਾ ਰਿਹਾ ਸੀਗਾ, ਉਹਨੂੰ ਰਾਜਾ ਮਿਲ ਗਿਆ ਅੱਗਿਓਂ, ਜਦੋਂ ਰਾਜਾ ਮਿਲ ਗਿਆ ਰਾਜੇ ਨੇ ਨਮਸਕਾਰ ਕੀਤੀ, ਚਰਨ ਵੰਦਨਾ ਕੀਤੀ, ਤੇ ਫਕੀਰ ਨੂੰ ਕਹਿੰਦੇ ਜੇਬ ਚੋਂ ਕੱਢ ਕੇ ਕਿ ਮਹਾਰਾਜ ਮੈਂ ਤੁਹਾਡੇ ਦੇ ਖੁਸ਼ ਹਾਲ, ਇੱਕ ਹੀਰਾ ਮੇਰੇ ਵੱਲੋਂ ਸੁਗਾਤ ਰੱਖ ਲਓ, ਗਿਫਟ ਰੱਖ ਲਓ, ਦਾਨ ਸਮਝ ਲਓ। ਉਹ ਫਕੀਰ ਨੇ ਹੀਰਾ ਫੜਿਆ ਤੇ ਆਪਣਾ ਝੋਲਾ ਉਹਦੇ ਕੋਲੇ ਸੀਗਾ ਉਹਦੇ ਵਿੱਚ ਪਾ ਲਿਆ, ਗੁਥਲੀ ਕਹਿ ਲਓ ਝੋਲਾ ਕਹਿ ਲਓ। ਪਿੱਛੇ ਇੱਕ ਬੰਦਾ ਦੇਖ ਰਿਹਾ ਸੀ ਚੋਰ, ਵੀ ਰਾਜੇ ਨੇ ਹੀਰਾ ਦਿੱਤਾ ਤੇ ਇਹਨੇ ਝੋਲੇ 'ਚ ਪਾ ਲਿਆ, ਉਹ ਕਹਿੰਦਾ ਆਪਾਂ ਕੋਈ ਨਹੀਂ ਇਹਦੇ ਨਾਲ ਹੋ ਜਾਂਦੇ। ਚੋਰ ਉਹਦੇ ਮਗਰ ਹੋ ਗਿਆ, ਗੱਲਾਂ 'ਚ ਲੱਗ ਗਿਆ। ਹੁਣ ਸੰਤ ਨੂੰ ਕਹਿੰਦਾ, ਫਕੀਰ ਨੂੰ ਕਹਿੰਦਾ ਕਿੱਥੇ ਜਾਣਾ ਜੀ? ਕਹਿੰਦਾ ਮੈਂ ਫਲਾਣੇ ਪਿੰਡ ਜਾਣਾ। ਕਹਿੰਦਾ ਮੈਂ ਵੀ ਨਾਲ ਚੱਲਦਾ, ਮੈਂ ਵੀ ਉੱਥੇ ਜਾਣਾ। ਕਹਿੰਦਾ ਆ ਜਾ ਆਪਾਂ ਦੋਨੇ ਚੱਲਦੇ ਹਾਂ। ਜਦੋਂ ਸ਼ਾਮ ਜੀ ਹੋਈ, ਫਕੀਰ ਕਹਿੰਦਾ ਵੀ ਹੁਣ ਸ਼ਾਮ ਹੋ ਗਈ, ਆਪਾਂ ਇੱਥੇ ਹੀ ਸੋਣਾ, ਚੋਰ ਵੀ ਇਹੀ ਚਾਹੁੰਦਾ ਸੀਗਾ। ਸੰਤ ਸੌ ਗਏ, ਉਹ ਜਿਹਾ ਚੋਰ ਸੀਗਾ ਉਹਨੇ ਕਿਆ ਦੇਖਿਆ ਵੀ ਗੂੜੀ ਨੀਂਦ 'ਚ ਘਰਾੜੇ ਮਾਰ ਰਹੇ ਨੇ ਸੰਤ ਜੀ। ਉਹਨੇ ਹੋਰ ਮੱਲਕ ਦੇ ਉਹਨਾਂ ਦਾ ਝੋਲਾ ਚੱਕਿਆ ਤੇ ਝੋਲੇ 'ਚ ਹੱਥ ਉੱਥੇ ਮਾਰਿਆ, ਹੀਰਾ ਲੱਭਿਆ ਹੀ ਨਹੀਂ, ਬਥੇਰਾ ਕੀਤਾ ਨਹੀਂ ਲੱਭਿਆ। ਉਹਨੇ ਕਿਹਾ ਕਿਤੇ ਹੋਰ ਰੱਖਤਾ ਉਹਨਾਂ ਸੰਤ ਨੇ। ਸਵੇਰੇ ਹੋਈ ਤੇ ਫਕੀਰ ਨੂੰ ਕਹਿੰਦਾ, ਮਹਾਰਾਜ ਜੀ ਉਹ ਜਿਹੜਾ ਰਾਜੇ ਨੇ ਤੁਹਾਨੂੰ ਹੀਰਾ ਦਿੱਤਾ ਸੀ ਭਲਾ ਦੀ? ਕਹਿੰਦੇ ਹਾਂ। ਕਹਿੰਦੇ ਉਹ ਤੁਸੀਂ ਝੋਲੇ 'ਚ ਹੀ ਪਾ ਲਿਆ ਸੀ? ਉਹ ਕਹਿੰਦੇ ਹਾਂ। ਕਹਿੰਦੇ ਅੱਛਾ। ਕਹਿੰਦੇ ਆ ਵੇਖ ਝੋਲੇ 'ਚੋਂ ਕੱਢਿਆ, ਕੱਢ ਕੇ ਦਿਖਾਤਾ। ਚੋਰ ਹੈਰਾਨ, ਯਾਰ ਰਾਤ ਮੈਂ ਸਾਰੀ ਯਾਰ ਫਰੋਲਦਾ ਰਿਹਾ ਝੋਲਾ ਜਿਹਾ, ਝੋਲੇ 'ਚ ਮੈਨੂੰ ਤਾਂ ਲੱਭੇ ਨਹੀਂ, ਇਹਨੇ ਝੋਲੇ 'ਚੋਂ ਫੇਰ ਕੱਢਤਾ। ਉਹ ਕਹਿੰਦਾ ਕੋਈ ਨਹੀਂ, ਹੁਣ ਤਾਂ ਮੇਰੇ ਸਾਹਮਣੇ ਹੀ ਪਾਇਆ ਨਾ, ਅੱਜ ਰਾਤ ਨੂੰ ਸੀ। ਦੂਜੀ ਰਾਤ ਨੂੰ ਫੇਰ ਜਦੋਂ ਸੰਤ ਸੌ ਗਏ, ਉਹਨੇ ਝੋਲੇ 'ਚ ਲੱਭਿਆ ਨਾ ਲੱਭਿਆ, ਉਹਨੇ ਝੋਲੇ ਨੂੰ ਪੁੱਠਾ ਸਿੱਧਾ ਬਥੇਰਾ ਕੀਤਾ, ਨਹੀਂ ਲੱਭਿਆ। ਉਹਨੇ ਕਿਹਾ ਕਮਾਲ ਹੈ ਯਾਰ, ਅੱਜ ਵੀ ਨਹੀਂ ਲੱਭਿਆ। ਤੇ ਦੂਜੇ ਦਿਨ ਸਵੇਰੇ ਸੰਤ ਨੂੰ ਕਹਿੰਦਾ ਸੰਤ ਜੀ ਤੁਸੀਂ ਸ਼ੋਰ ਹੋ ਨਾ, ਮੈਨੂੰ ਹੀਰਾ ਤਾਂ ਦਿਖਾਓ ਕਿਹੋ ਜਿਹਾ, ਮੈਂ ਤਾਂ ਕਦੇ ਦੇਖਿਆ ਹੀ ਨਹੀਂ ਹੀਰਾ, ਤੁਸੀਂ ਜੇ ਕਿਰਪਾ ਕਰਕੇ ਦਿਖਾ ਦਿਓ। ਉਹਨੇ ਝੋਲਾ ਕੱਢਿਆ, ਉਹ ਹੀਰਾ ਰੱਖਤਾ। ਉਹ ਕਹਿੰਦਾ ਕਮਾਲ ਆ ਯਾਰ, ਚੋਰ ਕਹਿੰਦਾ ਉਸੇ ਝੋਲੇ 'ਚੋਂ ਫੇਰ ਕੱਢਤਾ, ਮੈਨੂੰ ਤਾਂ ਰਾਤ ਨੂੰ ਲੱਭਿਆ ਨਹੀਂ। ਕਹਿੰਦਾ ਚਲ ਅੱਜ ਲੱਭਾਂਗੇ। ਤੀਸਰੀ ਰਾਤ ਉਹਨਾਂ ਨੂੰ ਪਤਾ ਸੀ ਖੀਰਲਾ ਦੇਣਾ ਤੇ ਸੰਤ ਜੀ ਨੇ ਆਪਣੇ ਅੱਡੇ ਤੇ ਪਹੁੰਚ ਜਾਣਾ, ਤੇ ਜਦੋਂ ਸੰਤ ਜੀ ਸੁੱਤੇ ਉਹਨਾਂ ਹੀ ਝੋਲੇ ਚੱਕ ਕੇ ਬਾਹਰ ਚਲਿਆ ਗਿਆ, ਉਹਨੂੰ ਪੁੱਠਾ ਸਿੱਧਾ ਸਭ ਕਰਕੇ, ਮਤਲਬ ਪੁੱਠਾ ਸਿੱਧਾ ਕੀਤਾ, ਸੋਨਾ ਮਿਲਿਆ ਹੀ ਨਹੀਂ। ਉਹ ਤਾਂ ਕਹਿੰਦਾ ਯਾਰ ਕਮਾਲ ਹੋ ਗਈ, ਤਾਂ ਕੋਈ ਜਾਦੂਗਰ ਲੱਗਦਾ। ਬੜਾ ਪਰੇਸ਼ਾਨ ਹੋਇਆ ਜਦੋਂ ਸਵੇਰ ਹੋਈ ਤੇ ਉਦਾਸ ਬੈਠਾ, ਤੇ ਸੰਤ ਜੀ ਕਹਿੰਦੇ ਬੇਟਾ ਤੂੰ ਉਦਾਸ ਕਿਉਂ ਹੈ? ਕਹਿੰਦਾ ਜੀ ਹੁਣ ਮੈਂ ਤੁਹਾਨੂੰ ਗੱਲ ਛੁਪਾਉਣੀ ਨਹੀਂ, ਮੈਨੂੰ ਤਾਂ ਲੱਗਦਾ ਤੁਸੀਂ ਕੋਈ ਖਾਸ ਰੱਬ ਦੇ ਬੰਦੇ ਹੋ, ਮੈਂ ਅਸਲ 'ਚ ਚੋਰ ਹਾਂ। ਉਹ ਕਹਿੰਦੇ ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਤਾਂ ਚੋਰ ਹੈ। ਕਹਿੰਦੇ ਜੇ ਤੁਹਾਨੂੰ ਪਤਾ ਹੈ ਚੋਰ ਹੈ ਤੇ ਮੈਨੂੰ ਇਹ ਤਾਂ ਦੱਸੋ ਵੀ ਤੁਸੀਂ ਹੀਰਾ ਜਦੋਂ ਮੈਂ ਲੱਭਦਾ ਉਹ ਲੱਭਿਆ ਨਹੀਂ ਜਾਂਦਾ, ਜਦੋਂ ਤੁਸੀਂ ਤਦ ਨੂੰ ਸਵੇਰੇ ਕਹਿਣਾ ਤੁਸੀਂ ਮੈਨੂੰ ਕੱਢ ਕੇ ਉਸੇ ਝੋਲੇ 'ਚੋਂ ਫੜਾ ਦਿਓ। ਗੱਲ ਕੀ ਹੈ? ਕਹਿੰਦੇ ਗੱਲ ਸੁਣ, ਮੈਨੂੰ ਪਹਿਲੇ ਦਿਨ ਪਤਾ ਸੀ ਚੋਰ ਹੈ, ਮੈਂ ਕੀ ਕਰਦਾ ਸੀ? ਮੈਨੂੰ ਪਤਾ ਸੀ ਪਹਿਲੇ ਦਿਨ ਤੂੰ ਮੇਰੇ ਨਾ ਝੋਲੇ 'ਚੋਂ ਹੀਰਾ ਚੱਕਣਾ। ਕਹਿੰਦੇ ਜਦੋਂ ਤੇਰੀ ਮਾੜੀ ਜਿਹੀ ਅੱਖ ਲੱਗਦੀ ਸੀਗੀ ਮੈਂ ਆਪਣਾ ਹੀਰਾ ਝੋਲੇ 'ਚੋਂ ਕੱਢ ਕੇ ਤੇਰੇ ਝੋਲੇ 'ਚ ਪਾ ਆਉਂਦਾ ਸੀਗਾ, ਤੂੰ ਆਪਣਾ ਤੇ ਉਲਟਾ ਫਰੋਲਿਆ ਨੀ, ਮੇਰੇ ਹੀ ਕਰਦਾ ਰਿਹਾ ਤਿੰਨੇ ਦਿਨ, ਤੂੰ ਇਹੀ ਚੱਕਰ ਕਰ ਦਾਂਗਾ, ਜੋ ਸਵੇਰੇ ਤੇਰੀ ਅੱਖ ਲੱਗ ਜਾਂਦੀ ਥੱਕ ਟੁੱਟ ਕੇ ਹਾਰ ਜਾਂਦਾ, ਮੈਨੂੰ ਤਾਂ ਲੱਭਿਆ ਨੀ, ਤੇ ਉਦੋਂ ਮੈਂ ਤੇਰੇ ਝੋਲੇ ਚੋਂ ਕੱਢ ਕੇ ਆਪਣੇ ਝੋਲੇ ਚ ਪਾਉਂਦਾ, ਉਹੀ ਮੈਂ ਕੱਢ ਕੇ ਖਾ ਲਾਂਦਾ ਸੀ। ਪਰ ਕਹਿੰਦਾ ਬੇਟਾ ਮੈਂ ਤੈਨੂੰ ਸਮਝਾਉਣ ਆਇਆ ਵੀ ਜਿਸ ਤਰ੍ਹਾਂ ਤੂੰ ਹੀਰਾ ਲੱਭਣ ਲਈ ਇਧਰ ਉਧਰ ਟੱਕਰਾ ਮਾਰਦਾ ਮੇਰੇ ਝੋਲੇ ਚੋਂ ਲੱਭਦਾ, ਤੂੰ ਆਪਣੇ ਝੋਲੇ ਚੋਂ ਲੱਭ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਰੂਪੀ ਹੀਰਾ ਹੈ ਨਾ, ਉਹ ਤੇਰੇ ਅੰਦਰ ਹੈ, ਤੂੰ ਬਾਹਰ ਟੱਕਰਾਂ ਮਾਰਦਾ। ਸੋ ਸੰਤਾਂ ਨੇ ਉਹਨੂੰ ਸਮਝਾਉਣਾ ਸੀ, ਇਸ ਕਰਕੇ ਉਹਨੂੰ ਨਾਲ ਲੈ ਗਏ ਸੀ। ਸੋ ਇਹੀ ਮੀਰਾ ਬਾਈ ਕਹਿੰਦੀ ਹੈ ਵੀ ਚੋਰ ਜਿਹੜੇ ਨਾ ਰੱਬ ਦਾ ਨਾਂ ਜਪਿਆ ਵਾ, ਉਹਨੂੰ ਕੋਈ ਵੀ ਬੰਦਾ ਚੁਰਾ ਨਹੀਂ ਸਕਦਾ। ਜਿਸ ਤਰ੍ਹਾਂ ਕਸਤੂਰੀ ਕਬੀਰ ਸਾਹਿਬ ਨੇ ਕਿਹਾ ਸੀ, ਕਸਤੂਰੀ ਕੁੰਡਲੀ ਮੈਂ ਮਿਰਗ ਢੂੰਡੇ ਬਣ ਮਾਹੀ, ਐਸੇ ਘੱਟ ਘੱਟ ਰਾਮ ਹੈ ਦੁਨੀਆਂ ਦੇਖੇ ਨਾਹੀ। ਜਿਹੜੀ ਕਸਤੂਰੀ ਹੁੰਦੀ ਹੈ ਉਹ ਹਿਰਨ ਦੇ ਨਾਭੀ ਦੇ ਵਿੱਚ ਹੁੰਦੀ ਹੈ, ਪਰ ਉਹਦੀ ਖੁਸ਼ਬੂ ਉਹ ਜੰਗਲਾਂ ਦੇ ਵਿੱਚ ਘਾਹ ਪੱਤਿਆਂ ਦੇ ਲੱਭਣ ਦੀ ਕੋਸ਼ਿਸ਼ ਕਰਦਾ, ਪਰ ਉਹਨੂੰ ਇਹ ਪਤਾ ਨਹੀਂ ਵੀ ਜਿਹੜੀ ਖੁਸ਼ਬੂ ਹੈ ਤੇਰੇ ਅੰਦਰੋਂ ਆ ਰਹੀ ਹੈ। ਉਸੇ ਤਰੀਕ ਪਰਮਾਤਮਾ ਜਿਹੜਾ ਹੈਗਾ ਉਹ ਸਾਡੇ ਅੰਦਰ ਹੈ। ਮੀਰਾਬਾਈ ਜੀ ਅੱਗੇ ਕਹਿੰਦੇ ਨੇ, ਸਤ ਕੀ ਨਾਵ ਖੇਵਟੀਆ ਸਤਿਗੁਰੂ ਭਵ ਸਾਗਰ ਤਰਾਇਓ, ਕਿ ਸਤਿਗੁਰੂ ਤੋਂ ਮੈਨੂੰ ਨਾਮ ਮਿਲਿਆ ਸੀਗਾ, ਜਨਮ ਜਨਮ ਦੀ ਪੂੰਜੀ ਮਿਲੀ ਸੀ, ਤੇ ਉਹ ਕੀ ਹੈ ਕਿ ਜਿਹੜਾ ਉਹਨੇ ਸਤਿਗੁਰੂ ਨੇ ਮੈਨੂੰ ਇੰਸਟਰਕਸ਼ਨ ਦਿੱਤੀ, ਨਾਮਦਾਨ ਦਿੱਤਾ, ਦੀਕਸ਼ਾ ਦਿੱਤੀ, ਉਸ ਨੂੰ ਮੈਂ ਫਾਲੋ ਕੀਤਾ। ਜਦੋਂ ਮੈਂ ਉਸ ਨੂੰ ਫਾਲੋ ਕੀਤਾ, ਮਿਹਨਤ ਕੀਤੀ, ਤਾਂ ਮੈਨੂੰ ਉਹ ਪਰਮਾਤਮਾ ਰੂਪੀ ਹੀਰਾ, ਪਰਮਾਤਮਾ ਦਾ ਰਾਮ ਰਤਨ ਮਿਲ ਗਿਆ, ਤੇ ਮੈਂ ਉਹਦੀਆਂ ਇੰਸਟਰਕਸ਼ਨ ਦੇ ਵਿੱਚ ਚੜਿਆ। ਇੰਸਟਰਕਸ਼ਨ ਸਤ ਕੀ ਨਾਪ ਵੀ ਸੱਚੀ ਨਾਪ ਸੀ, ਸੱਚੀਆਂ ਇੰਸਟਰਕਸ਼ਨਾਂ ਸੀਗੀਆਂ। ਮੈਂ ਉਹਦੇ ਵਿੱਚ ਬੈਠ ਗਿਆ ਤੇ ਚਲਾਉਣ ਵਾਲਾ ਜਿਹੜਾ ਕਿਸ਼ਤੀ ਸੀ ਉਹ ਮੇਰਾ ਸਤਿਗੁਰੂ ਸੀ, ਤੇ ਮੈਨੂੰ ਦੁਨੀਆ ਚੋਂ ਕੱਢ ਕੇ ਉਸ ਭਵ ਸਾਗਰ ਵਿੱਚ ਲੈ ਗਿਆ। ਦੇਖੋ ਇਹ ਗੱਲ ਪੱਕੀ ਹੈ, ਜਦੋਂ ਅਸੀਂ ਪਹਿਲੀ ਗੱਲ ਤਾਂ ਜਿਹੜਾ ਗੁਰੂ ਹੈ ਨਾ ਉਹ ਪੂਰਨ ਹੋਣਾ ਚਾਹੀਦਾ। ਜੇ ਇੱਕ ਸੋਸ਼ਲ ਆਪਾਂ ਸਕੂਲ ਦੇ ਵਿੱਚ ਲੱਗਦੇ ਹਾਂ ਤਾਂ ਹਾਈ ਸਕੂਲ ਦੇ ਵਿੱਚ BA BEd ਤੱਕ ਹੋਣਾ ਮਾਸਟਰ ਜ਼ਰੂਰੀ ਹੈ, ਉਹਦੀ ਉਤਸਕ ਐਜੂਕੇਸ਼ਨ ਹੋ ਜਾਵੇ। ਜੇ ਯੂਨੀਵਰਸਿਟੀ 'ਚ ਮਾਸਟਰ ਕਰਦੇ ਹਾਂ ਤਾਂ ਉਹਦੀ PhD ਹੋਣਾ ਜ਼ਰੂਰੀ ਹੈ। ਇਸ ਕਰਕੇ ਜੇ ਅਸੀਂ ਪਰਮਾਤਮਾ ਨੂੰ ਅੰਦਰੋਂ ਪਾਉਣਾ ਤਾਂ ਜਿਹੜਾ ਵੀ ਸੰਤ ਸਤਿਗੁਰੂ ਹੋਵੇ ਉਹ ਜ਼ਰੂਰੀ ਹੈ, ਪਹਿਲਾਂ ਉਹ ਆਪਣੇ ਅੰਦਰ ਗਿਆ ਹੋਵੇ। ਜਿਸ ਤਰ੍ਹਾਂ ਕਿਸੇ ਸੰਤ ਕੋਲ ਕੋਈ ਗਿਆ ਨਾ, ਮੇਰੇ ਬੱਚੇ ਦੇ ਫੋੜੇ ਹੁੰਦੇ ਨੇ, ਉਹ ਕਹਿੰਦੇ ਅਗਲੇ ਵੀਕ ਆਈਓ, ਅਗਲੇ ਵੀਕ ਗਏ ਤੇ ਉਹ ਕਹਿੰਦਾ ਬੇਟਾ ਗੁੜ ਨਾ ਖਾਇਆ ਕਰ, ਉਹਨੂੰ ਗੁੱਸਾ ਆ ਗਿਆ, ਕਹਿੰਦਾ ਐਡੀ ਦੂਰੋਂ ਚੱਲ ਕੇ ਅਸੀਂ ਬੱਸਾਂ ਦੇ ਧੱਕੇ ਖਾਂਦੇ ਆਏ ਹਾਂ, ਸੰਤ ਜੀ ਜੇ ਹੀ ਕਹਿੰਦਾ ਸੀ ਗੁੜ ਨਾ ਖਾਇਆ ਕਰੋ ਤਾਂ ਤੁਸੀਂ ਪਿਛਲੇ ਹਫ਼ਤੇ ਕਹਿ ਦੇਣਾ ਸੀ। ਉਹ ਕਹਿੰਦਾ ਬੇਟਾ ਪਿਛਲੇ ਹਫ਼ਤੇ ਮੈਂ ਆਪ ਖਾਂਦਾ ਸੀ, ਪਹਿਲਾਂ ਗੁੜ ਆਪ ਬੰਦ ਕੀਤਾ ਫਿਰ ਮੈਂ ਇਹਨੂੰ ਅੱਗੇ ਗਾਈਡ ਕੀਤਾ। ਸੋ ਉਹ ਗੱਲ ਜਿਹੜੇ ਪੂਰਨ ਸੰਤ ਹੁੰਦੇ ਨੇ ਨਾ, ਉਹ ਦਿਖਾਵੇ ਦੀਆਂ ਗੱਲਾਂ ਨਹੀਂ, ਉਹ ਸਤਸੰਗ ਨਹੀਂ ਵਧੀਆ। ਸਤਸੰਗ ਤਾਂ ਬਹੁਤ ਵਧੀਆ ਵਧੀਆ ਗੁਰਬਾਣੀ 'ਚ ਤੁਕਾਂ, ਗੀਤਾ 'ਚ ਤੁਕਾਂ, ਬਾਈਬਲ 'ਚ ਤੁਕਾਂ, ਕੁਰਾਨ 'ਚ ਤੁਕਾਂ ਦਿੰਦੇ ਨੇ, ਪਰ ਆਪ ਉਹ ਅੰਦਰੋਂ ਖਾਲੀ ਹੁੰਦੇ ਨੇ, ਆਪ ਠੱਗ ਹੁੰਦੇ ਨੇ। ਇਸ ਕਰਕੇ ਨਾ ਉਹਨਾਂ ਦਾ ਗੁਰੂ ਤਰੱਕੀ ਕੀਤੀ ਹੁੰਦੀ ਅੰਦਰੋਂ, ਨਾ ਹੀ ਚੇਲਿਆਂ ਨੇ ਕਰਨੀਆਂ, ਬਾਰ ਬਾਰ ਹੀ ਦੁੱਧ ਨੇ ਡਰਾਮੇ ਕਰੀ ਜਾਂਦੇ ਨੇ। ਪਰ ਸਤਿਗੁਰੂ ਦੀ ਇੰਪੋਰਟੈਂਸ ਹੈ, ਜਿਵੇਂ ਰਾਬਿਆ ਬਸਰੀ ਇਰਾਕ ਦੇ ਵਿੱਚ ਇੱਕ ਸੰਤ ਹੋਏ ਨੇ, ਬੜੀ ਮੈਂ ਕਿਸੇ ਦਿਨ ਰਾਬਿਆ ਬਸਰੀ ਇੱਕ ਨੂੰ ਬੜੀ ਟੱਚੀ ਇਹਨਾਂ ਦੀ ਲਾਈਫ ਹੈ ਤੇ ਰੂਹਾਨੀਅਤ ਹੈ। ਰਾਬਿਆ ਬਸਰੀ ਕਹਿੰਦੇ ਨੇ, ਸਾਰੀ ਉਮਰ ਆਟਾ ਗੁੰਨਿਆ ਲੱਖਾਂ ਕਿੱਤੇ ਪੇੜੇ, ਜਿਹੜੀਆਂ ਲੇਡੀਜ਼ ਨੇ ਸਾਰੀ ਜ਼ਿੰਦਗੀ ਰੋਜ਼ ਬਚਪਨ ਜਦੋਂ ਵੱਡੀਆਂ ਹੁੰਦੀਆਂ ਨੇ ਰੋਟੀ ਬਣਾਉਂਦੀਆਂ ਨੇ ਤੇ ਉਹ ਪੇੜੇ ਬਣਾਉਂਦੀਆਂ ਨੇ ਰੋਟੀ ਬਣਾਉਣ ਲਈ, ਕਹਿੰਦੀ ਸਾਰੀ ਉਮਰ ਆਟਾ ਗੁੰਨਿਆ ਲੱਖਾਂ ਕਿੱਤੇ ਪੇੜੇ, ਰਾਬਿਆ ਬਸਰੀ ਮੁਰਸ਼ਿਦ ਬਾਜੋਂ ਕੋਈ ਨਾ ਆਉਂਦਾ ਨੇੜੇ। ਜਦੋਂ ਕੋਈ ਵਿਪਤਾ ਹੁੰਦੀ ਹੈ, ਸੰਕਟ ਆਉਂਦਾ ਹੈ, ਕੋਈ ਦੁੱਖ ਤਕਲੀਫ਼ ਹੁੰਦੀ ਹੈ, ਉਦੋਂ ਸੱਚਾ ਪਰਮਾਤਮਾ ਸੱਚਾ ਮੁਰਸ਼ਿਦ ਹੀ ਤੁਹਾਡੇ ਕੰਮ ਆਉਂਦਾ। ਇਸੇ ਕਰਕੇ ਮੁਰਸ਼ਿਦ ਬਾਰੇ ਕਿਹਾ ਨਾ, ਆਪਣ ਲਈਏ ਜੇ ਮਿਲੇ ਵਿਛੜ ਕਿਉਂ ਰੋਵਨ, ਦੈਟ ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਅਵਰ ਓਨ ਇੰਡੀਪੈਂਡੈਂਟ ਐਫਰਟਸ। ਪਰਮਾਤਮਾ ਆਪਣੀ ਮਿਹਨਤ ਦੇ ਨਾਲ ਨਹੀਂ ਲੱਭਦਾ, ਸਾਨੂੰ ਕੋਈ ਬਾਇਆ ਮੀਡੀਆ ਚਾਹੀਦਾ, ਜਿਵੇਂ ਕਿ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ। ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੈ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੇ ਸਾਥ, ਭੇਦੀ ਲਿਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਥ ਥਾ ਪਲਮੇ ਪਹੁੰਚਾ ਜਾਏ। ਕਿ ਦ ਥਿੰਗ ਯੂ ਫਾਈਂਡ ਇਜ਼ ਸਮਵੇਅਰ ਐਲਸ ਐਂਡ ਬਟ ਯੂ ਆਰ ਸਰਚਿੰਗ ਫਾਰ ਅਨਦਰ, ਹਾਊ ਇਟ ਇਜ਼ ਪੋਸੀਬਲ ਯੂ ਕੈਨ ਫਾਈਂਡ ਇਟ। ਉਹ ਕਦੋਂ ਮਿਲੂਗੀ? ਜਿੱਥੇ ਉਹ ਚੀਜ਼ ਹੈਗੀ, ਤੇ ਉਹ ਚੀਜ਼ ਲੱਭਣ ਦੇ ਲਈ ਤੁਹਾਨੂੰ ਇੱਕ ਭੇਤੀ ਦੀ ਲੋੜ ਹੈ। ਜਦੋਂ ਤੁਹਾਨੂੰ ਭੇਤੀ ਦੀ ਲੋੜ, ਤੁਹਾਨੂੰ ਭੇਤੀ ਉਹ ਮਿਲ ਗਿਆ, ਤੇ ਫਿਰ ਉਹਨੇ ਤੁਹਾਨੂੰ ਦੱਸਣਾ ਵੀ ਆਹ ਤਰੀਕਾ ਤੁਸੀਂ ਅੰਦਰ ਵੜਨ ਦਾ। ਜਿਸ ਤਰ੍ਹਾਂ ਜਿਹੜਾ ਬੰਦਾ ਇੰਡੀਆ 'ਚੋਂ ਆਇਆ, ਉਹਨੇ ਕੈਨੇਡਾ ਪਹਿਲੀ ਵਾਰ ਆਉਣਾ ਹੋਵੇ, ਉਹਨੂੰ ਕੀ ਪਤਾ ਵੀ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਉਹ ਕਿਸ ਤਰ੍ਹਾਂ, ਉਦੋਂ ਬਾਅਦ ਟੈਕਸੀ ਕਿਵੇਂ ਲੈਣੀ ਹੈ, ਤੇ ਬਰੈਂਪਟਨ ਕਿਵੇਂ ਜਾਣਾ, ਟੋਰਾਂਟੋ ਕਿਵੇਂ ਜਾਣਾ, ਨੈਗਰਾ ਫਾਲਸ ਕਿਵੇਂ ਜਾਣਾ। ਜੇ ਤੁਹਾਡਾ ਕੋਈ ਯਾਰ ਦੋਸਤ ਰਿਸ਼ਤੇ ਦਾ ਉੱਥੇ ਰਹਿੰਦਾ ਹੋਵੇ, ਉਹ ਮਿਲ ਜੇ ਆਪਾਂ ਬੇਫਿਕਰ ਹੋ ਜਾਣਾ ਵੀ ਏਅਰਪੋਰਟ ਤੋਂ ਸਾਨੂੰ ਲੈ ਜੂ, ਬਾਕੀ ਆਪ ਹੀ ਉਹਦਾ ਉਹਨੇ ਕਰਨਾ। ਸੋ ਇਸੇ ਤਰ੍ਹਾਂ ਜਿਹੜਾ ਸਤਿਗੁਰੂ ਹੈ ਜਿਹੜਾ ਰੋਜ਼ ਅੰਦਰ ਜਾਂਦਾ, ਜਦੋਂ ਤੁਹਾਡੀ ਉਹਦੇ ਨਾਲ ਮਿਲਾਪ ਹੋ ਜਾਂਦਾ, ਉਹਦੇ ਨਾਲ ਸੱਚਾ ਪਿਆਰ ਪੈ ਜਾਂਦਾ, ਉਹਦੇ ਨਾਲ ਤੁਸੀਂ ਨਾਮਦਾਨ ਲੈ ਲੈਂਦੇ ਹੋ ਨਾ, ਫਿਰ ਕੀ ਹੁੰਦਾ ਕਿ ਫੇਰ ਤੁਸੀਂ ਬੇਫਿਕਰ ਹੋ ਜਾਂਦੇ ਹੋ, ਫੇਰ ਜਦੋਂ ਤੁਸੀਂ ਉਹਦੇ ਨਾਲ ਉਹਦੇ ਵਿਸ਼ਵਾਸ ਕਰਕੇ, ਜਿਸ ਤਰ੍ਹਾਂ ਸਾਡਾ ਰਿਸ਼ਤੇਦਾਰ ਜਦੋਂ ਕੋਈ ਆਉਂਦਾ ਉਹ ਸਾਡੇ ਤੇ ਵਿਸ਼ਵਾਸ ਕਰਕੇ ਕਾਰ ਚ ਪੈਂਦਾ ਮੈਨੂੰ ਠੀਕ ਤਰ੍ਹਾਂ ਦੇ ਘਰ ਹੀ ਲੈ ਕੇ ਜਾਊਗਾ, ਉਸੇ ਤਰ੍ਹਾਂ ਜਦੋਂ ਤੁਸੀਂ ਸਤਿਗੁਰ ਦੇ ਨਾਲ ਪਿਓਰ ਸੱਚੇ ਦਿਲੋਂ ਪਿਆਰ ਕਰਦੇ ਹੋ ਤੇ ਫੇਰ ਸਤਿਗੁਰ ਨੇ ਤੁਹਾਡਾ ਕਲਿਆਣ ਕਰਨਾ ਹੀ ਕਰਨਾ। ਪਰ ਇੱਕ ਗੱਲ ਖਿਆਲ ਰੱਖਿਓ ਕਿ ਆ ਜਾਤਾਂ ਪਾਤਾਂ ਦੇ ਵਿੱਚ ਵੀ ਇਹ ਇੰਡੀਅਨ ਆ, ਇਹ ਹਿੰਦੂ ਆ, ਇਹ ਮੁਸਲਮਾਨ ਆ, ਇੰਡੀਆ ਕੈਨੇਡਾ ਦਾ ਰਹਿਣ ਵਾਲਾ, ਇਹ ਲੰਮੀ ਦਾੜੀ ਰੱਖੀ ਹੈ, ਇਹਨੇ ਚਿੱਟੇ ਕੱਪੜੇ ਪਾਏ ਨੇ, ਇਹਨੇ ਭਗਵੇਂ ਨਹੀਂ ਪਾਏ, ਇਹਨੇ ਕੋਟ ਪੈਂਟ ਪਾਇਆ ਵਾ। ਪਹਿਲੀ ਗੱਲ ਤਾਂ ਲੋਕਾਂ ਨੂੰ ਬਹੁਤ ਭੁਲੇਖਿਆ ਵੀ ਇਹਦੇ ਟਾਈ ਲੱਗੀ ਹੈ, ਇਹ ਨਹੀਂ ਸੰਤ ਹੋ ਸਕਦਾ। ਸੰਤ ਕਿਉਂ ਨਹੀਂ ਹੋ ਸਕਦਾ ਜੀ? ਕਿਤੇ ਮਾਸਟਰ ਨੂੰ ਤੁਸੀਂ ਕਿਹਾ ਵੀ ਤੁਸੀਂ ਕੁੜਤਾ ਪਜਾਮਾ ਪਾਉਣਾ ਕਿ ਨਿੱਕਰ ਪਾਉਣੀ ਆ? ਇੱਥੇ ਮੈਂ ਡਾਕਟਰ ਆਖੀ ਵੀ ਅਸੀਂ ਹਸਪਤਾਲ ਜਾਂਦੇ ਹੁੰਦੇ ਆ, ਉਹ ਜਦੋਂ ਜਾਂਦੇ ਆ ਉਹ ਨਿੱਕਰ ਪਾਈ ਆਉਂਦੇ, ਨਾਲ ਟੀ ਸ਼ਰਟ ਪਾਈ ਦੇ, ਬੰਦੇ ਨੂੰ ਯਕੀਨ ਹੀ ਨਹੀਂ ਹੁੰਦਾ ਵੀ ਇਹ ਡਾਕਟਰ ਹੋਊਗਾ, ਪਰ ਉਹਦਾ ਗੁਣ ਹੁੰਦਾ, ਉਹਦੀ ਸਰਜਰੀ ਕਰ ਦਿੰਦਾ। ਸੋ ਅੰਦਰਲਾ ਗਿਆਨ ਹੈ। ਸੋ ਜਾਤ ਪਾਤ ਨਾ ਦੇਖੋ, ਜਿਵੇਂ ਕਹਿੰਦੇ ਜਾਤ ਨਾ ਪੁੱਛੋ ਸਾਧ ਕੀ, ਪੁੱਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮੈਂ। ਕਿ ਜਾਤ ਸਾਧ ਦੀ ਨਹੀਂ ਪੁੱਛਣੀ ਚਾਹੀਦੀ, ਉਹਦਾ ਗਿਆਨ ਦੇਖੋ ਵੀ ਉਹਦਾ ਗਿਆਨ ਕਿੰਨਾ ਕੁ ਹੈ। ਮੀਰਾਬਾਈ ਦੀ ਜਿਹੜੇ ਗੁਰੂ ਸੀਗੇ ਉਹ ਰਵੀਦਾਸ ਸੀਗੇ, ਉਹ ਚਮਿਆਰ ਸੀਗੇ, ਪਰ ਮੀਰਾਬਾਈ ਨੂੰ ਸੱਚਾ ਗਿਆਨ ਉਹਨਾਂ ਨੇ ਦਿੱਤਾ। ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮਿਆਨ। ਜਦੋਂ ਅਸੀਂ ਤਲਵਾਰ ਖਰੀਦਦੇ ਹਾਂ ਨਾ, ਬਾਹਰੋਂ ਮਿਆਨ ਜਿੰਨੀ ਮਰਜ਼ੀ ਸੋਹਣੀ ਹੋਵੇ, ਜਦੋਂ ਕਿਤੇ ਲੜਾਈ ਝਗੜੇ 'ਚ ਕੰਮ ਆਉਣੀ ਹੈ ਉਹ ਤਲਵਾਰ ਨੇ ਕੰਮ ਆਉਣਾ। ਇਸੇ ਤਰ੍ਹਾਂ ਹੀ ਜਿਹੜਾ ਗਿਆਨ ਸਾਡੇ ਅੰਦਰ ਆ ਉਹਨੇ ਕੰਮ ਆਉਣਾ, ਬਾਹਰ ਦੀਆਂ ਗੱਲਾਂ ਨੇ ਕਦੇ ਕੰਮ ਨਹੀਂ ਆਉਣਾ, ਜੇ ਡਰਾਮੇਬਾਜ਼ੀਆਂ ਨੇ। ਇਸੇ ਤਰ੍ਹਾਂ ਭਾਗਵਤ ਗੀਤਾ ਦੇ ਵਿੱਚ ਲਾਰਡ ਕ੍ਰਿਸ਼ਨ ਮੇਰੇ ਖਿਆਲ ਚੈਪਟਰ 5 ਦੇ ਵਿੱਚ ਇਹ ਕਹਿੰਦੇ ਨੇ, ਬਾਈ ਪ੍ਰੈਕਟਿਸਿੰਗ ਦਾ ਗੁਰੂ ਮੰਤਰ, ਕਿ ਗੁਰੂ ਨੇ ਜੋ ਮੰਤਰ ਦਿੱਤਾ, ਬਾਈ ਪ੍ਰੈਕਟਿਸਿੰਗ ਦਾ ਗੁਰੂ ਮੰਤਰ ਆਲ ਓਵਰ ਡਿਫੀਕਲਟੀਜ਼ ਆਫ ਦਾ ਵਰਲਡ ਆਰ ਰਿਮੂਵ, ਜਿੰਨੀਆਂ ਵੀ ਮੁਸ਼ਕਲਾਂ ਨੇ ਦੁਨੀਆਂ ਦੀਆਂ ਉਹ ਸਾਰੀਆਂ ਦੂਰ ਹੋ ਜਾਂਦੀਆਂ ਨੇ। ਸੋ ਯੂਅਰ ਡੇਲੀ ਡਿਊਟੀ ਇਜ਼ ਟੂ ਪ੍ਰੇ ਬਿਫੋਰ ਦਾ ਲਾਰਡ, ਕਿ ਤੇਰਾ ਕੰਮ ਇਹ ਹੈ ਕਿ ਰੋਜ਼ਾਨਾ ਸਵੇਰੇ ਸਵੇਰੇ ਉੱਠ ਕੇ ਜਾਂ ਜਦੋਂ ਵੀ ਟਾਈਮ ਮਿਲੇ ਤੂੰ ਪਰਮਾਤਮਾ ਦੇ ਨਾਂ ਦੀ ਬੰਦਗੀ ਕਰ। ਜਦੋਂ ਅਸੀਂ ਗੁਰੂ ਮੰਤਰ ਲੈ ਕੇ ਭਜਨ ਸਿਮਰਨ ਵਿੱਚ ਮਿਹਨਤ ਕਰਦੇ ਹਾਂ ਨਾ, ਥੋੜੀ ਬਹੁਤ ਚੌਂਕੜੀ ਮਾਰਨ ਵਿੱਚ ਤਕਲੀਫ ਸਹਿਣੇ ਆ। ਚੌਂਕੜੀ ਮਾਰਨਾ ਬਹੁਤ ਮੁਸ਼ਕਿਲ ਆ, ਜਿਹੜੇ ਬੰਦੇ ਮਾਰਨੇ ਜਿਹਨਾਂ ਨੇ ਮੇਰੀ ਗੱਲ ਸੁਣ ਕੇ ਮਾਰ ਕੇ ਦੇਖੋ, ਉਹ 2 ਮਿੰਟਾਂ ਬਾਅਦ ਹੀ ਲੱਤ ਸਿੱਧੀ ਕਰਦੇ ਹਾਂ ਅਸੀਂ। ਉਹ ਤਕਲੀਫ ਤਾਂ ਤੁਹਾਨੂੰ ਹੁੰਦੀ ਹੈ, ਪਰ ਥੋੜੀ ਜਿਹੀ ਤਕਲੀਫ ਜੇ ਅਸੀਂ ਸਹਿ ਲੈਂਦੇ ਹਾਂ, ਬਰਦਾਸ਼ਤ ਕਰ ਲੈਂਦੇ ਹਾਂ, ਫਿਰ ਅਸੀਂ ਉਹ ਹੀਰੇ ਨੂੰ, ਉਸ ਰਾਮ ਰਤਨ ਨੂੰ ਵੀ ਪਾ ਲੈਂਦੇ ਹਾਂ, ਉਸ ਪਰਮਾਤਮਾ ਨੂੰ ਵੀ ਪਾ ਲੈਂਦੇ ਹਾਂ। ਜਿਵੇਂ ਤਕਲੀਫ ਤਾਂ ਸਹਿਣੀ ਪੈਣੀ ਹੈ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਮੈਨੂੰ ਯਾਦ ਹੈ ਜਦੋਂ ਮੈਂ BA ਆਨਰਸ ਕਰਦਾ ਪੋਲੀਟੀਕਲ ਸਾਇੰਸ ਦੀ, ਉਹ ਕਾਂਸਟੀਟਿਊਸ਼ਨ ਰਸ਼ੀਆ ਦਾ ਪੜ੍ਹਨਾ ਜਾਂ ਅਨਰਿਟਨ ਕਾਂਸਟੀਟਿਊਸ਼ਨ ਇੰਗਲੈਂਡ ਦਾ ਪੜ੍ਹਨਾ, ਤਾਂ ਮੇਰੇ ਫਾਦਰ ਮੈਨੂੰ ਕਹਿੰਦੇ ਤੂੰ ਸੌਂ ਜਾ। ਮੈਂ ਕਹਿੰਦਾ ਸੀ ਨਹੀਂ, ਫਿਰ ਐਗਜ਼ਾਮ ਆ ਗਏ ਤੇ ਕਾਂਸਟੀਟਿਊਸ਼ਨ ਕਿਵੇਂ ਪਤਾ ਲੱਗੂ, ਕੋਈ ਇੰਟਰਸਟ ਵੀ ਹੁੰਦਾ ਸੀਗਾ। ਸੋ ਉਹ ਰਾਤਾਂ ਨੂੰ ਜਾਗੇ, ਮੁਸ਼ਕਲਾਂ ਹੋਈਆਂ, ਤੇ ਫਿਰ ਇੱਕ ਦਿਨ ਵਧੀਆ ਨੰਬਰ ਲੈ ਲਏ ਤੇ 2-2 ਮਾਸਟਰ ਵੀ ਕਰ ਲਈਆਂ, ਫਿਲਾਸਫੀ ਦੀ ਕਰ ਲਈ ਤੇ ਪੋਲੀਟੀਕਲ ਸਾਇੰਸ ਦੀ ਵੀ ਕਰ ਲਈ। ਸੋ ਮਿਹਨਤ ਕਰਨੀ ਪੈਂਦੀ ਹੈ, ਮੁਸ਼ਕਲਾਂ ਨੂੰ ਫੇਸ ਕਰਨਾ ਪੈਂਦਾ। ਜੇ ਮੁਸ਼ਕਲਾਂ ਨੂੰ ਫੇਸ ਕਰਦੇ ਹਾਂ, ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ, ਬਾਹਰਲਾ ਗਿਆਨ ਹੁੰਦਾ। ਜਦੋਂ ਤੁਸੀਂ ਅੰਦਰਲੀਆਂ ਮੁਸ਼ਕਲਾਂ ਨੂੰ ਸਾਹਮਣਾ ਕਰਦੇ ਹੋ ਤੇ ਤੁਹਾਨੂੰ ਅੰਦਰਲਾ ਗਿਆਨ ਪ੍ਰਾਪਤ ਹੋ ਜਾਂਦਾ। ਜੋ ਮੁਸ਼ਕਲੋਂ ਕਾ ਸਾਹਮਣਾ ਮੁਸਕਰਾ ਕਰ ਕਰਤਾ ਹੈ, ਵਹੀ ਵਿਅਕਤੀ ਮਹਾਨ ਹੋਤਾ ਹੈ। ਜੈਸੇ ਮੰਦਰ ਮੇਂ ਬੈਠਾ ਪੱਥਰ ਚੋਟਾਂ ਸਹਿ ਕੇ ਵੀ ਅਖੀਰ ਭਗਵਾਨ ਹੁੰਦਾ ਹੈ। ਜਿਹੜਾ ਟੇਕ ਮੀ ਟੂ ਦਾ ਪੋਜ਼ਿਟਿਵ ਸੈਂਸ, ਅਸੀਂ ਜਦੋਂ ਮੰਦਰ ਜਾਂਦੇ ਹਾਂ, ਜਿੰਨੀਆਂ ਵੀ ਮੂਰਤੀਆਂ ਪਈਆਂ ਨੇ ਰਾਮਚੰਦਰ ਦੀ, ਹਨੁਮਾਨ ਜੀ ਦੀ, ਕ੍ਰਿਸ਼ਨ ਜੀ ਦੀ, ਭੋਲੇ ਸ਼ੰਕਰ ਦੀ, ਉਹ ਐਕਚੁਅਲ ਤਾਂ ਪੱਥਰ ਨੇ, ਉਹ ਬਾਹਰੋਂ ਬਣਾਏ ਨੇ, ਪਰ ਮੂਰਤੀਕਾਰ ਨੇ ਉਸ ਪੱਥਰ ਨੂੰ ਛੈਣੀਆਂ ਤੇ ਥੌੜੀਆਂ ਟਕ 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 ਲਾ ਲਾ ਕੇ ਉਹਦੇ ਵਿੱਚੋਂ ਪਰਮਾਤਮਾ ਪੈਦਾ ਕਰਤਾ, ਪਰਮਾਤਮਾ ਦੀ ਮੂਰਤ ਪੈਦਾ ਕਰਤੀ। ਕਿਉਂਕਿ ਮੂਰਤੀਕਾਰ ਨੂੰ ਪਤਾ ਸੀਗਾ ਵੀ ਇਸ ਪੱਥਰ ਦੇ ਵਿੱਚ ਪਰਮਾਤਮਾ ਛੁਪਿਆ ਹੋਇਆ, ਜਿਹੜਾ ਵਾਧੂ ਪੱਥਰ ਹੈ ਉਹਨੇ ਕੱਢਤਾ ਤੇ ਅੰਦਰੋਂ ਪਰਮਾਤਮਾ ਦੀ ਮੂਰਤ ਨਿਕਲੀ। ਇਸੇ ਤਰ੍ਹਾਂ ਹੀ ਸਾਨੂੰ ਕੀ ਹੈ, ਸਾਨੂੰ ਚਾਹੀਦਾ ਵੀ ਸਾਡੇ ਅੰਦਰ ਜਿਹੜੀਆਂ ਬੁਰੀਆਂ ਆਦਤਾਂ ਨੇ ਨਾ, ਉਹ ਭਜਨ ਸਿਮਰਨ ਦੇ ਨਾਲ ਹੌਲੀ 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 ਉਹ ਬੁਰੀਆਂ ਆਦਤਾਂ ਸਾਡੀਆਂ ਛੁੱਟਦੀਆਂ ਜਾਂਦੀਆਂ ਨੇ, ਤੇ ਜਦੋਂ ਸਾਡੀਆਂ ਬੁਰੀਆਂ ਆਦਤਾਂ ਛੁੱਟਦੀਆਂ ਜਾਂਦੀਆਂ ਨੇ ਤਾਂ ਅਸੀਂ ਪਰਮਾਤਮਾ ਦੇ ਨਜ਼ਦੀਕ ਹੁੰਦੇ ਜਾਂਦੇ ਹਾਂ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਜਿਵੇਂ ਵਿਵੇਕਾਨੰਦ ਸਵਾਮੀ ਜੀ ਨੇ ਕਿਹਾ ਸੀ ਨਾ ਕਿ ਇਸੇ ਪਹਿਲੇ ਕਿ ਬੁਰੀ ਆਦਤੇ ਹਮਕੋ ਬਰਬਾਦ ਕਰ ਦੇ, ਇਸੇ ਪਹਿਲੇ ਕਿ ਬੁਰੀ ਆਦਤਾਂ ਸਾਨੂੰ ਬਰਬਾਦ ਕਰ ਦੇਣ, ਸਾਨੂੰ ਚਾਹੀਦਾ ਕਿ ਅਸੀਂ ਬੁਰੀ ਆਦਤਾਂ ਹੀ ਛੱਡ ਦਈਏ। ਜੇ ਅਸੀਂ ਬੁਰੀਆਂ ਆਦਤਾਂ ਨਹੀਂ ਛੱਡਾਂਗੇ ਨਾ, ਇੱਕ ਨਾ ਇੱਕ ਦਿਨ ਬਰਬਾਦ ਕਰ ਦਾਂਗੇ। ਜੇ ਅਸੀਂ ਸ਼ਰਾਬ ਪੀ ਜਾਂਦੇ ਹਾਂ, ਬੋਨਟਿੰਗ ਥੱਲੇ ਲਿੜਦੇ ਹਾਂ, ਹੋਰ ਕਰਦੇ ਹਾਂ, ਲੀਵਰ ਗੁਰਦੇ ਹਾਰਟ ਅਟੈਕ, ਬ੍ਰੇਨ ਕੈਂਸਰ ਹੋਇਆ ਹੀ ਪਿਆ। ਜੇ ਅਸੀਂ ਛੱਡ ਦਈਏ ਘਰੋਂ ਬਿਮਾਰੀਆਂ ਤੋਂ ਬਚ ਜਾਂਗੇ। ਸੋ ਦੂਜੀ ਗੱਲ ਇਹ ਹੈ ਕਿ ਅਸੀਂ ਕਿਸੇ ਦਾ ਵੀ ਬੁਰਾ ਨਾ ਮੰਗੀਏ। ਜਦੋਂ ਅਸੀਂ ਕਿਸੇ ਦੇ ਬਾਰੇ ਜੈਲਸੀ ਚ ਬੁਰਾ ਮੰਗਦੇ ਹਾਂ ਵੀ ਆਹ ਦੇਖੋ ਮੇਰੇ ਪ੍ਰੋਗਰਾਮ ਦੇਖ ਰਹੇ ਨੇ, ਗਗਨਦੀਪ ਜੀ ਦੇਖ ਰਹੇ ਨੇ, ਅਨੀਤਾ ਰਾਣੀ ਦੇਖ ਰਹੇ ਨੇ ਤੇ ਹੋਰ ਵੀ ਦੇਖਦੇ ਹੋਣਗੇ, ਦੋ ਨਾਂ ਮੇਰੇ ਦਿਮਾਗ ਚ ਆਏ ਸੀਗੇ। ਸੋ ਇਸ ਕਰਕੇ ਜੇ ਮੈਂ ਕਿਸੇ ਦਾ ਬੁਰਾ ਸੋਚੂਗਾ ਜਾਂ ਕਿਹੜੇ ਬੰਦੇ ਮੈਨੂੰ ਦੇਖ ਰਹੇ ਨੇ ਵੀ ਯਾਰ ਇਹ ਤਾਂ ਐਵੇਂ ਬਰਨਾਲੇ ਦਾ ਕਮਰਾ ਜਿਹਾ ਬੰਦਾ ਸੀਗਾ, ਇਹ ਹੁਣ ਰੇਡੀਓ ਦੇ ਉੱਤੇ ਇਹਨੂੰ ਲੱਖਾਂ ਬੰਦੇ ਸੁਣਦੇ ਨੇ ਵੀ ਇਹਦਾ ਮਰ ਜੇ ਤਾਂ ਕੋਈ ਦੀ ਹੈਲਥ ਵੀ ਵਧੀਆ ਲੱਗਦੀ ਹੈ, ਇਹਦਾ ਐਕਸੀਡੈਂਟ ਹੀ ਹੋ ਜੇ, ਇਹਦਾ ਨਿਆਣਾ ਹੋ ਜੇ। ਤੁਸੀਂ ਕਿਸੇ ਦਾ ਜੇ ਬੁਰਾ ਮੰਗਦੇ ਹੋ ਨਾ, ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ, ਮੇਰਾ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ, ਜਦੋਂ ਤੁਸੀਂ ਕਿਸੇ ਦਾ ਬੁਰਾ ਮੰਗੋਗੇ ਨਾ, ਉਹਦਾ ਬੁਰਾ ਹੋਊਗਾ ਕਿ ਨਹੀਂ ਹੋਊਗਾ, ਪਰ ਤੁਸੀਂ ਰੱਬ ਦੀ ਨਿਗਾਹ ਚ ਜ਼ਰੂਰ ਬੁਰੇ ਹੋ ਜਾਓਗੇ ਵੀ ਇਹ ਬੰਦਾ ਹਰੇਕ ਲਈ ਮਾੜਾ ਸੋਚਦਾ, ਕਿਉਂਕਿ ਪਰਮਾਤਮਾ ਸਾਡੇ ਅੰਦਰ ਬੈਠਾ। ਸੋ ਇਸ ਕਰਕੇ ਕਦੇ ਵੀ ਦੂਜਿਆਂ ਦਾ ਬੁਰਾ ਨਾ ਮੰਨੋ, ਸਗੋਂ ਜਿਵੇਂ ਕਹਿੰਦੇ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਸਾਰਿਆਂ ਦੀ ਖੁਸ਼ੀ ਮੰਗੋ। ਜਦੋਂ ਤੁਸੀਂ ਸਾਰਿਆਂ ਦੀ ਖੁਸ਼ੀ ਮੰਗੋਗੇ, ਉਹਦੇ ਵਿੱਚ ਤੁਸੀਂ ਆਟੋਮੈਟਿਕਲੀ ਜਿਹੜੇ ਹੈ ਤੁਸੀਂ ਆਪ ਇਨਕਲੂਡ ਹੁੰਦੇ। ਅੱਗੇ ਕਹਿੰਦੇ ਨੇ ਅਖੀਰ ਚ, ਮੀਰਾ ਕੇ ਪ੍ਰਭੂ ਗਿਰਧਰ ਨਾਗਰ ਹਰ ਸ਼ਰ ਜਗ ਜਸ਼ ਗਾਇਓ, ਹਰ ਸ਼ਰ ਨੂੰ ਖੁਸ਼ੀ ਖੁਸ਼ੀ ਪਰਮਾਤਮਾ ਦਾ ਜੇ ਨਾਂ ਜਪਣਾ ਨਾ, ਜੇ ਹੁਣ ਕਹੇ ਵੀ ਹਮਣਾ ਯਾਰ ਰਵੀ ਕਹਿੰਦਾ ਸੀਗਾ ਚੌਂਕੜੀ ਮਾਰਿਆ ਕਰੋ, ਚੱਲ ਯਾਰ ਮਾਰ ਕੇ ਦੇ ਰਹੇ ਸ਼ਾਇਦ ਮਿਲ ਜੇ, ਉਹ ਨੀ ਫਾਇਦਾ, ਖੁਸ਼ੀ ਖੁਸ਼ੀ। ਜੇ ਹੁਣ ਆਪਾਂ ਰੋ ਪਿੱਟ ਕੇ ਹੀ ਰੱਬ ਦਾ ਨਾਂ ਜਪਣਾ, ਮਜਬੂਰੀ ਸੀ ਆਪਣਾ, ਉਹਦਾ ਫਾਇਦਾ ਨੀ ਹੁੰਦਾ। ਜਦੋਂ ਤੁਸੀਂ ਖੁਸ਼ ਹੋ ਕੇ ਚੌਂਕੜੀ ਮਾਰਦੇ ਹੋ ਤੇ ਫੇਰ ਤੁਹਾਨੂੰ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਂਦਾ। ਪਰ ਚੌਂਕੜੀ ਮਾਰਨ ਦਾ ਮਤਲਬ ਨਹੀਂ ਕਿ 5-10 ਮਿੰਟ ਬੈਠੇ ਤੇ ਕੰਮ ਬਣ ਜਾਊਗਾ। ਜੇ ਹੁਣ ਆਪਾਂ ਫਰਿੱਜ ਦੇ ਵਿੱਚ ਬਰਫ਼ ਜਮਾਉਣੀ ਹੋਵੇ, ਆਪਾਂ ਭਾਂਡੇ ਦੇ ਵਿੱਚ ਪਾਣੀ ਪਾ ਕੇ ਫਰੀਜ਼ਰ ਚ ਰੱਖ ਦਿੰਦੇ ਹਾਂ, ਔਰ ਸਾਨੂੰ ਪਤਾ ਕਿ ਫਰੀਜ਼ਰ ਚ ਘੱਟੋ ਘੱਟ 45 ਮਿੰਟ, ਫਰੀਜ਼ਰ ਚ ਜਿੰਨਾ ਚਿਰ ਪਾਣੀ ਨਹੀਂ ਪਿਆ ਰਹਿੰਦਾ ਉਨਾ ਚਿਰ ਬਰਫ਼ ਨਹੀਂ ਬਣਦੀ। 45 ਮਿੰਟ ਉੱਥੇ ਵੀ ਪਾਣੀ ਨੂੰ ਠੰਡਕ ਸਹਿਣੀ ਪੈਂਦੀ ਹੈ, ਫੇਰ ਜਾ ਕੇ ਬਰਫ਼ ਬਣਦੀ ਹੈ। ਇਸੇ ਤਰ੍ਹਾਂ ਹੀ ਜੇ ਚੌਂਕੜੀ ਮਾਰਨੀ ਹੈ, ਪਰਮਾਤਮਾ ਦਾ ਸਿਮਰਨ ਕਰਨਾ, 40-45 ਮਿੰਟ ਤਾਂ ਬੈਠਿਆ ਕਰੋ। ਜਦੋਂ 40-45 ਮਿੰਟ ਬੈਠਣ ਦੀ ਕੋਸ਼ਿਸ਼ ਕਰੋਗੇ, ਫੇਰ ਹੌਲੀ ਹੌਲੀ ਤੁਸੀਂ ਦੇਖੋਗੇ ਨਜ਼ਾਰੇ ਆਉਣਗੇ ਬਹੁਤ। ਮੈਂ ਤੁਹਾਨੂੰ ਦਾਅਵੇ ਨਾ ਕਹਿਣਾ, ਫੇਰ ਬਹੁਤ ਮੌਜ ਹੋਊਗੀ। ਤੁਸੀਂ ਕਹੋਗੇ ਕੰਮ ਆਪ ਹੀ ਹੁੰਦੇ ਰਹਿਣਗੇ, ਔਰ ਪੱਕੀ ਗੱਲ ਹੋਣਗੇ। ਤੁਸੀਂ ਐਂ ਨਾ ਕਰ ਤੁਸੀਂ ਮੈਨੂੰ ਆ ਕੇ ਫੜ ਲਓ ਜੇ ਤੁਹਾਡਾ ਕੋਈ ਨੁਕਸਾਨ ਹੋ ਜੇ, ਤੁਸੀਂ ਬੈਠੋ ਤਾਂ ਸੀ ਉਹਦੀ ਯਾਦ ਦੇ ਵਿੱਚ, ਕੰਮ ਦੀ ਕੋਈ ਰੁਕਾਵਟ ਆਉਂਦੀ ਹੈ ਕੋਈ ਤੁਹਾਨੂੰ ਕਮੀ? ਮੈਂ ਹੁਣ 18 ਸਾਲ ਤੋਂ ਰਿਟਾਇਰਮੈਂਟ ਲਈ ਵੀ ਹੈ, ਇਮਾਨਦਾਰੀ ਤੁਸੀਂ ਮੇਰੇ ਤੇ ਦੇਖ ਲਓ, ਮੈਂ ਕੋਈ ਜੋਬ ਨਹੀਂ ਕਰਦਾ, ਮੈਂ ਕੋਈ ਹੇਰਾ ਫੇਰੀ ਕਰਦਾ, ਜਿਹੜੇ ਮਰਜ਼ੀ ਪੁਲਿਸ ਸਾਨੂੰ ਭੇਜ ਦਿਓ, ਇਕੱਲੇ ਇਕੱਲੇ ਪੈਸੇ ਦਾ, ਵਧੀਆ ਰੋਟੀ ਖਾਈ ਦੀ ਹੈ, ਵਧੀਆ ਬੱਚੇ ਸੈੱਟ ਨੇ। ਹੁਣ ਤੁਸੀਂ ਕਹੋਗੇ ਬੱਚੇ ਕਹੋਗੇ ਵਧੀਆ, ਸਾਰੇ ਡਾਕਟਰ ਨੇ ਲੱਖਾਂ ਰੁਪਈਏ ਡਾਲਰ ਕਮਾਉਂਦੇ ਨੇ, ਉਹਨਾਂ ਦਾ ਮੈਂ ਇੱਕ ਦੁਨੀ ਨਹੀਂ ਕਿਸੇ ਦੀ ਲੈਂਦਾ। ਮੇਰੀ ਡਿਮਾਂਡ ਹੀ ਨਹੀਂ, ਇੱਕ ਸਬਜ਼ੀ ਸਵੇਰੇ ਖਾਣੀ ਆ ਕਿ ਸ਼ਾਮ ਨੂੰ ਤਾਜ਼ੀ ਬਣਾਉਣੀ ਆ, ਮੈਂ ਤੇ ਮੇਰੀ ਘਰਵਾਲੀ ਬਣਾ ਲੈਂਦੇ ਹਾਂ, ਦੋ ਅਸੀਂ ਰੋਟੀਆਂ ਖਾਂਦੇ ਹਾਂ, ਹੋਰ ਸਾਨੂੰ ਕੋਈ ਲੋੜ ਹੀ ਨਾ, ਅਸੀਂ ਰਸਗੁੱਲੇ ਖਾਣੇ ਨੇ ਨਾ ਕੁਛ ਕਰਨੇ, ਸਵੇਰੇ ਸ਼ਾਮ ਸੈਰ ਕਰੇ ਜੇ, ਬਾਕੀ ਟਾਈਮ ਉਹਦੀ ਬੰਦਗੀ ਕਰੀ ਦੀ ਹੈ। ਬਹੁਤ ਮਾਲੋ ਮਾਲ ਆ, ਖੁਸ਼ ਹਾਂ, ਚਿਹਰੇ ਦੇ ਉੱਤੇ ਨੂਰ ਵੀ ਹੈ, ਕੋਈ ਗੱਲ ਨਹੀਂ, ਹਾਂਜੀ, ਕਿਸੇ ਨਾਲ ਝੂਠ ਫਰੇਬ ਨਹੀਂ ਕਰੀਦਾ। ਸੋ ਇਸ ਕਰਕੇ ਤੁਹਾਨੂੰ ਜਦੋਂ ਕਹਿੰਦੇ ਆ ਨਾ ਵੀ ਮੈਂ ਤਾਂ ਯਾਰ ਚੌਂਕੜੀ ਮਾਰ ਕੇ ਅੱਖਾਂ ਮਿਚ ਕੇ ਬੈਠੇ, ਹਨੇਰਾ ਹੀ ਹਨੇਰਾ, ਉਹ ਹਨੇਰਾ ਠੀਕ ਹੈ ਭਾਈ ਸਾਹਿਬ, ਮਿਹਨਤ ਕਰੀ ਤਾਂ ਜਾਓ, ਹੌਲੀ ਹੌਲੀ ਚਾਨਣ ਆਜੂਗਾ। ਜਿਵੇਂ ਆਪਣੇ ਇੱਕ ਬੱਲਬ ਦੇ ਉੱਤੇ ਕੱਪੜੇ ਲਵੇਟੀ ਜਾਂਦੇ ਆ, ਜੋ 10-15 ਕੱਪੜੇ ਕਾਲੇ ਲਵੇਟ ਜਾਂਗੇ, ਆਪਾਂ ਕਹਿੰਦੇ ਇੱਥੇ ਤਾਂ ਲਾਈਟ ਹੀ ਚਲੇਗੀ, ਉਹ ਲਾਈਟ ਉਹਦੇ ਅੰਦਰ ਹੀ ਹੈ। ਇੱਕ ਕੱਪੜਾ ਤਾਰੋ, 2 ਤਾਰੋ, 3 ਤਾਰੋ, 4 ਤਾਰੋ, ਹੌਲੀ ਹੌਲੀ ਦੇਖੋਗੇ ਲਾਈਟ ਪੂਰੀ ਹੈ। ਇਸੇ ਤਰ੍ਹਾਂ ਸਾਡੇ ਅੰਦਰ ਪਰਮਾਤਮਾ ਦੀ ਲਾਈਟ, ਡਿਵਾਈਨ ਲਾਈਟ ਸਾਡੇ ਅੰਦਰ ਹੈ। ਇਹ ਜਿਹੜੀ ਈਗੋ ਦੇ ਹੈ ਨਾ, ਹੋਮੇ ਦੇ, ਉਹਦੇ ਸਾਡੇ ਪੜਦੇ ਚੜੇ ਵੇ ਨੇ ਕਿ ਆਹ ਮੇਰਾ ਮੁੰਡਾ, ਆਹ ਮੇਰੀ ਕਾਰ ਆ, ਆਹ ਮੇਰੀ ਪੋਰਸ਼ ਆ, ਮੇਰੀ DMW ਆ, ਮੇਰੀ ਮਰਸਡੀ ਹੈ, ਹਾਂਜੀ ਮੈਂ ਤਾਂ ਇੰਨਾ ਬੜਾ ਅਮੀਰ ਹਾਂ, ਵੱਡੇ ਸਾਰੇ ਮਕਾਨ ਚ ਰਹਿਣਾ, ਹਾਂਜੀ ਬੜੀ ਟੌਰ ਆ, ਜਿੱਥੇ ਮਰਜ਼ੀ 4 ਪੈਸੇ ਖਰਚ ਦੇਣਾ। ਇਹ ਈਗੋ ਹੈ, ਕਿਉਂਕਿ ਈਗੋ ਜਿੱਥੇ ਹੋਊਗੀ ਨਾ, ਅੱਤ ਤੇ ਖੁਦਾ ਦਾ ਬੈਰ ਹੈ। ਪਹਿਲਾਂ ਭਾਂਡਾ ਸਾਫ਼ ਕਰੋ, ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਜਿੰਨਾ ਚਿਰ ਤੱਕ ਸਾਡੇ ਅੰਦਰ ਮੈਲਾਂ ਨੇ ਨਾ, ਤੇ ਪਰਮਾਤਮਾ ਕਿੱਥੇ ਆ ਕੇ ਬੈਠੇ? ਜਦੋਂ ਅਸੀਂ ਰੋਟੀ ਵੀ ਖਾਂਦੇ ਹਾਂ ਘਰ ਦੇ ਵਿੱਚ ਸਵੇਰੇ ਸ਼ਾਮ ਦੁਪਹਿਰੇ, ਤਾਂ ਪਹਿਲਾਂ ਭਾਂਡਾ ਮਾਂਜਦੇ ਹਾਂ। ਇਹ ਨਹੀਂ ਹੁੰਦਾ ਕਿ ਦਾਲ ਨਾਲ ਲਿਬੜੀ ਹੋਵੇ, ਕੜੀ ਨਾਲ ਲਿਬੜਿਆ ਹੋਵੇ ਭਾਂਡਾ, ਉਹਦੇ ਉੱਤੇ ਹੀ ਫੇਰ ਅਸੀਂ ਸ਼ਾਹੀ ਪਨੀਰ ਪਾ ਲਈਏ, ਪਹਿਲਾਂ ਕਹਿੰਦੇ ਹਾਂ ਕੌਲੀ ਸਾਫ਼ ਕਰ ਲੈ। ਇਸੇ ਤਰ੍ਹਾਂ ਹੀ ਸਾਨੂੰ ਆਪਣੇ ਅੰਦਰੋਂ ਜਿਹੜੀਆਂ ਹੇਰਾ ਫੇਰੀਆਂ, ਨਿੰਦਿਆ ਚੁਗਲੀ, ਝੂਠ ਫਰੇਬ ਦੀਆਂ ਹੈ, ਬੁਰੀਆਂ ਆਦਤਾਂ, ਇਹਨੂੰ ਛੱਡਣਾ ਪਊ। ਜਿਵੇਂ ਉਹ ਆਪਣੇ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀਗਾ, ਜੇ ਆਦਤਾਂ ਨਾ ਰੱਖੋਗੇ ਤਾਂ ਫਿਰ ਅੱਗ ਦੇ ਸਪੁਰਦੀ ਹੋਵੋਗੇ, ਕੋਈ ਫਾਇਦਾ ਨਾਲ ਨਹੀਂ ਲੈ ਕੇ ਕੁਛ ਚੱਲੇ। ਪਹਿਲਾਂ ਆਦਤਾਂ ਛੱਡੋ, ਹੌਲੀ ਹੌਲੀ ਛੱਡੋ। ਕਿਵੇਂ? ਸ਼ਾਹ ਇਨਾਇਤ ਜੀ, ਮੈਨੂੰ ਗੱਲ ਯਾਦ ਆ ਗਈ, ਬੁੱਲੇ ਸ਼ਾਹ ਨੇ ਪੁੱਛਿਆ ਆਪਣੇ ਗੁਰੂ ਨੂੰ, ਸ਼ਾਹ ਇਨਾਇਤ ਨੂੰ ਕਿ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ? ਸ਼ਾਹ ਇਨਾਇਤ ਉਸ ਵੇਲੇ ਗੰਢਿਆਂ ਦੀ ਪਨੀਰੀ ਲਗਾ ਰਿਹਾ ਸੀਗਾ, ਤੇ ਉਹਨੇ ਬੜੀ ਸਿੰਪਲ ਐਗਜ਼ਾਮਪਲ ਦਿੱਤੀ, ਬੜੀ ਪਾਪੂਲਰ ਆ ਦੁਨੀਆਂ ਵਿੱਚ। ਕਹਿੰਦਾ ਬੁੱਲਿਆ, ਰੱਬ ਦਾ ਕੀ ਪਾਉਣਾ? ਇਧਰੋਂ ਪੁੱਟਣਾ ਉਧਰ ਲਾਉਣਾ। ਯੂ ਹੈਵ ਟੂ ਡਿਟੈਚ ਯੂਰ ਸੈਲਫ ਫਰੋਮ ਦ ਵਰਲਡ ਥਿੰਗ ਐਂਡ ਅਟੈਚ ਵਿਦਇਨ। ਕਿ ਤੁਹਾਨੂੰ ਜਿਹੜੇ ਹੁਣ ਅਮਿਤਾਭ ਬੱਚਨ ਦੇ ਬਾਗਵਾਨ ਦੀ ਮੂਵੀ ਦੇਖਦੇ ਹੋ, ਕੋਈ ਡਰਾਮੇ ਦੇਖਦੇ ਹੋ, ਨਿੰਦਿਆ ਚੁਗਲੀ ਕਰਦੇ ਹੋ, ਪਾਰਟੀਆਂ ਜਾਂਦੇ ਹੋ, ਉਧਰੋਂ ਥੋੜਾ ਜਿਹਾ ਘਟਾ ਕੇ ਪਰਮਾਤਮਾ ਦੀ ਬੰਦਗੀ ਕੰਨੀ ਲਾਓ, ਤੁਸੀਂ ਦੇਖੋ ਕਿੰਨਾ ਆਨੰਦ ਵਧੀਆ ਆਉਂਦਾ। ਹਾਂਜੀ, ਜਿਹੜੇ ਬੰਦੇ ਛੋਲੇ ਖਾਂਦੇ ਨੇ ਤੇ ਦੂਜੇ ਪਾਸੇ ਰਸਗੁੱਲੇ ਤੇ ਚਿਕਨ ਦੀਆਂ ਗਰਦਨਾਂ ਮਰੋੜਦੇ ਨੇ, ਠੰਡੀਆਂ ਬੀਰਾਂ ਪੀਂਦੇ ਨੇ, ਉਹ ਛੋਲੇ ਖਾਣ ਵਾਲੇ ਨੂੰ ਪਤਾ ਜੋ ਲੱਗਦਾ ਨਾ ਕਿ ਛੋਲੇ ਖਾ ਕੇ ਮੇਰੀ ਸ਼ੂਗਰ ਜਾਂਦੀ ਰਹਿੰਦੀ ਹੈ, ਮੇਰੇ ਚ ਐਨਰਜੀ ਆ ਜਾਂਦੀ ਹੈ, ਇਹ ਤਾਂ ਘੋੜਿਆਂ ਦੀ ਖੁਰਾਕ ਹੈ, ਤਾਕਤ ਆ, ਮੈਂ ਚਾਹੇ 20 ਕਿਲੋਮੀਟਰ ਸਾਈਕਲ ਚਲਾਉਣਾ। ਉਹ ਫਿਰ ਰਸਗੁੱਲਿਆਂ ਦੇ ਸ਼ਕਰ ਪਾਰਿਆਂ ਦੇ ਨੁਕਦੀ ਦੇ ਨੇੜੇ ਨਹੀਂ ਜਾਂਦਾ, ਉਹ ਸਾਧੂ ਸੂਦ ਦੀਆਂ ਪੂਰੀਆਂ ਨਹੀਂ ਖਾਂਦਾ ਬਰਨਾਲੇ ਵਾਲੇ ਦੀਆਂ, ਉਹ ਫਿਰ ਆਪਣੇ ਅੰਦਰ ਉਹਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਵਿੱਚ ਕੁਆਲਿਟੀ ਹੈ। ਸੋ ਟਾਈਮ ਮੇਰੇ ਖਿਆਲ ਖਤਮ ਹੈ, ਸੋ ਹਾਊ ਮੈਨੀ ਮਿੰਟਸ, ਜਸਟ 2 ਮਿੰਟ, ਫਿਰ ਇੱਥੇ ਆਪਾਂ ਟੋਪਿਕ ਨੂੰ ਬੰਦ ਕਰ ਦਿੰਦੇ ਹਾਂ। ਹਾਂਜੀ, ਪਰ ਇੱਕ ਗੱਲ ਯਾਦ ਰੱਖੋ, ਹਰ ਏਕ ਮੇ ਰਹਿਤਾ ਹੈ ਵੋ, ਇਸ ਲਈ ਸਭ ਕੋ ਪਿਆਰ ਕਰੋ, ਵੋ ਦਿਨ ਵੀ ਆਏਗਾ ਜਿਸ ਕੀ ਚਾਹਤ ਹੈ ਤੁਮੇ, ਬਸ ਆਪਣੇ ਰੱਬ ਪਰ ਭਰੋਸਾ ਔਰ ਖਲਕਤ ਕੋ ਪਿਆਰ ਕਰੋ। ਇਹ ਮੇਨ ਮੀਰਾ ਬਾਈ ਜੀ ਦੀ ਥੀਮ ਸੀਗਾ। ਸੋ ਹੁਣ ਤੁਸੀਂ 2 ਕੁ ਮਿੰਟ ਰਹਿ ਕੇ ਕਹਿੰਦੇ ਗਾਣਾ ਸੁਣ ਲਓ, ਮੈਂ ਹੁਣ ਤਾਂ ਇੱਥੇ ਬੰਦ ਕਰਨਾ ਪਊ, ਨੋ ਚੋਇਸ, ਗੱਡੀ ਹੁਣ ਨਿਕ ਚ ਗੱਡੀ ਨੇ ਮਾਰਤੀ ਸਿਟੀ, ਸਟੇਸ਼ਨ ਤੋਂ ਜਾ ਰਹੀ ਹੈ, ਹੁਣ ਆਪਾਂ ਕੁਛ ਨਹੀਂ ਕਰ ਸਕਦੇ। ਸੋ ਜਸਟ ਪੁੱਟ ਇਟ ਐਨੀ ਸੌਂਗ, ਦੈਟਸ ਫਾਈਨ ਫਾਰ 2 ਮਿੰਟਸ, ਤੇ ਥੈਂਕ ਯੂ ਵੈਰੀ ਮਚ, ਜੇ ਗਲਤੀ ਹੋ ਗਈ
ਨੈਕਸਟ ਮਹਿਲੋਂ ਮੇ ਬਲੀ ਬਨ ਕੇ ਜੋਗਨ ਚਲੀ, ਮੀਰਾ ਰਾਨੀ ਦੀਵਾਨੀ ਕਹਾਂ ਲਗੀ, ਐਸੀ ਲਾਗੀ ਲਗਨ ਮੀਰਾ ਹੋ ਗਈ ਮਗਨ,
ਐਸੀ ਲਾਗੀ ਲਗਨ ਮੀਰਾ ਹੋ ਗਈ ਮਗਨ। ਰਾਣਾ ਨੇ ਵਿਸ਼ ਪਿਆ ਮਾਨੋ ਅੰਮ੍ਰਿਤ ਪਿਆ, ਮੀਰਾ ਸਾਗਰ ਮੇ ਸਰਿਤਾ ਸਮਾਨ ਲਗੀ, ਰਾਣਾ ਨੇ ਵਿਸ਼ ਪਿਆ ਮਾਨੋ ਅੰਮ੍ਰਿਤ ਪਿਆ, ਮੀਰਾ ਸਾਗਰ ਮੇ ਸਰਿਤਾ ਸਮਾਨ ਲਗੀ, ਦੁਖ ਲਾਖੋ ਸਹੇ ਮੁਖ ਗੋਬਿੰਦ ਕਹੇ, ਮੀਰਾ ਗੋਬਿੰਦ ਗੋਪਾਲ ਗਾਣੇ ਲਗੀ, ਵੋ ਤੋ ਗਲੀ ਗਲੀ ਹਰੀ ਗੁਣ ਗਾਣੇ ਲਗੀ, ਐਸੀ ਰਾਗੀ ਲਗਨ ਮੀਰਾ ਹੋ ਗਈ ਮਗਨ, ਐਸੀ ਰਾਗੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Fashion Pakistan Lounge lekar aa rahe hain Mississauga mein ek roza multi designer Eid exhibition 24. 12 Pakistani designers ke latest and unique articles jo Eid par banayenge aapko sabse munfarid. Ek baar 17 March dopahar 12 baje se raat 10 baje tak. Please do come over Hinton Garden Inn, 1870 Madison Boulevard, Mississauga. Don't miss it.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
ਆਪਣੇ ਵਖੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ। ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਬਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171। ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com ਲੋਕਲ ਨੰਬਰ 6478724900।